ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨੁ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਿਣ ਕਹਿਤ ਤਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਡੰਡਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜੇ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾ ਵਿਛੋੜ ਜੀਉ ਮਹਿੰਜਾ ਤੋ ਮੋਹਿਆ ਕਦ ਪਸੀ ਜਾਨੀ ਤੋਹਿ ਬਹੁਤ ਜਨਮ ਬਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲੱਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਸਗਲ ਗੁਣਾਂ ਕੇ ਦਾਤੇ ਸੁਆਮੀ ਬਿਨੋ ਸੁਣੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਡਰ ਧੋਹ ਨ ਲੈਣੀ ਧਾਵਦੇ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋਹ ਨ ਲੈਣੀ ਧਾਵਦੇ ਇੱਕ ਮੂਲ ਨ ਬੁੱਝਣ ਆਪਣਾ ਹੁੰਦਾ ਆਪ ਗਣਾਏਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਤਿੰਨ ਮੰਗਾਂ ਜੇ ਤੁਜਾ ਧਿਆਏਂਦੇ ਤਿੰਨ ਮੰਗਾਂ ਜੇ ਤੁਜਾ ਧਿਆਏਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਹੀ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਹਜ਼ੂਰ ਨੇ ਦਰਸ਼ਨ ਬਖਸ਼ੇ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰ ਪੰਜ ਬਾਣੀਆਂ ਦੇ ਨਿਤਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਵਡਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਆਸਾ ਜੀ ਦੀ ਵਾਰ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਪੌੜੀਆਂ ਆਪਾਂ ਵਿਚਾਰਦੇ ਪਏ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਅੱਜ ਵੀ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਹਿ ਸੁਣ ਕੇ ਆਪਾਂ ਆਪਣੇ ਜਨਮ ਨੂੰ ਸਫਲਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਭਲੇ ਵਾਸਤੇ ਅਵਤਾਰ ਲਿਆ। ਗੁਰੂ ਸਾਹਿਬ ਜੀ ਨੇ ਸਾਡੇ ਭਲੇ ਵਾਸਤੇ ਸਤਸੰਗਤ ਦੀ ਮਰਿਆਦਾ ਕਾਇਮ ਕੀਤੀ, ਨਿਤਨੇਮ ਦੀ ਬਖਸ਼ਿਸ਼ ਕੀਤੀ, ਸੇਵਾ ਸਿਮਰਨ ਦੀ ਮਹਾਨਤਾ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਕਥਨ ਕੀਤੀ, ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਥੋੜ੍ਹੀ ਬਹੁਤੀ ਅਪਰਾਮਤਾ ਧਾਰਨ ਕਰਕੇ ਅਸੀਂ ਆਪਣਾ ਜਨਮ ਸਫਲਾ ਕਰ ਸਕੀਏ। ਨਹੀਂ ਤਾਂ ਦੁਨੀਆ ਦੇ ਰੰਗ ਤਮਾਸ਼ਿਆਂ ਦਾ ਮਨ 'ਤੇ ਇੰਨਾ ਕੁ ਪ੍ਰਭਾਵ ਸਾਧ ਸੰਗਤ ਜੀ ਹੁੰਦਾ, ਪਰਲੋਕ ਸਵਾਰਨ ਵਾਸਤੇ ਕਦੇ ਮਨ 'ਚ ਖਿਆਲ ਹੀ ਨਹੀਂ ਆਉਂਦਾ, ਕਿਉਂਕਿ ਇਹਨਾਂ ਗੱਲਾਂ ਨੂੰ ਲੋਕ ਮੰਨ ਕੇ ਹੀ ਰਾਜ਼ੀ ਨਹੀਂ ਹਨ। ਗੁਰੂ ਸਾਹਿਬ ਜੀ ਦੇ ਬਚਨ ਉਹ ਕਹਿੰਦੇ, ਤੂੰ ਸੁਣ ਹਰਣਾ ਕਾਲਿਆ ਕੀ ਵਾੜੀਆ ਰਾਤਾ ਰਾਮ, ਬੇਖਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਕਹਿੰਦੇ ਗੱਲ ਸੁਣ ਭਾਈ, ਕਾਲਿਆ ਹਰਣਾ, ਕੀ ਤੂੰ ਦੁਨੀਆ ਦੇ ਰੰਗ ਤਮਾਸ਼ਿਆਂ 'ਚ ਰੰਗਿਆ ਹੋਇਆ, ਭਾਵ ਆਪਣੇ ਮਨ ਨੂੰ ਉਪਦੇਸ਼ ਹੈ, ਮਨ ਨੂੰ ਕਾਲਾ ਹਰਣ ਆਖਿਆ, ਤੂੰ ਕਿੱਥੇ ਇਸ ਸੰਸਾਰ ਦੇ ਕੌਤਕਾਂ ਦੀ ਚੋਜ ਤਮਾਸ਼ਿਆਂ ਦੀ ਮਸਤੀ ਵਿੱਚ ਮਸਤ ਹੋਇਆ ਬੈਠਾ। ਬੇਖਲ ਮਿੱਠਾ ਚਾਰ ਦਿਨ, ਕਹਿੰਦੇ ਇਹ ਚਾਰ ਕੁ ਦਿਨ ਦੀ ਮਨੋਰੰਜਨ ਹੁੰਦੀ ਹੈ, ਮਨ ਦੀ ਖੁਸ਼ੀ ਇਹ ਰੰਗ ਤਮਾਸ਼ਿਆਂ ਦਾ ਪ੍ਰਭਾਵ ਹੈ ਅਤੇ ਚਾਰ ਦਿਨ ਦਾ। ਬੇਖਲ ਮਿੱਠਾ ਚਾਰ ਦਿਨ, ਜ਼ਹਿਰ ਨੂੰ ਅਗਰ ਕੋਈ ਮਿੱਠਾ ਸਮਝ ਕੇ ਖਾਵੇਗਾ ਤਾਂ ਉਹਨੇ ਸੁੱਖ ਕੋਈ ਨਹੀਂ ਦੇਣਾ। ਹਾਂ, ਭਰਮ ਪੈ ਸਕਦਾ ਵੀ ਚਾਰ ਦਿਨ ਦਾ ਇਹ ਸੁੱਖ ਹੈ ਮੈਨੂੰ। ਫਿਰ ਹੋਵੇ ਤਾਤਾ ਰਾਮ, ਕਹਿੰਦੇ ਇਹ ਤਾਂ ਫਿਰ ਤੱਤਾ ਹੋ ਜਾਣ ਵਾਲਾ ਹੈ, ਇਹਨਾਂ ਰੰਗ ਤਮਾਸ਼ਿਆਂ ਵਿੱਚੋਂ ਸੁੱਖ ਨਹੀਂ ਨਿਕਲਦਾ। ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਛਤਾਵੇ, ਕਹਿੰਦੇ ਇਹ ਤੱਤਾ ਹੋ ਜਾਂਦਾ ਨਾ ਜਿਸ ਵਿੱਚ ਤੂੰ ਮਸਤ ਹੋਇਆ, ਆਖਰ ਨਾਮ ਤੋਂ ਬਿਨਾਂ ਪਛਤਾਉਣਾ ਹੀ ਪੈਂਦਾ। ਨਾਮ ਬਿਨ ਪ੍ਰਤਾਪੇ ਉਹ ਜੇਵ ਸਾਇਰੀ ਦੇ ਲਹਿਰੀ ਬਿਜਲ ਜਿਵੇ ਚਮਕੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਆਂ ਨੇ ਦੂਸਰੇ ਲਹਿਜਿਆਂ 'ਚ ਇੱਦਾਂ ਆਖਿਆ, ਜਬ ਲਓ ਨਹੀਂ ਪਾਗਲ ਲਾਰੂ ਦਾ ਤਬ ਲਓ ਭਰਮਤੇ ਫਿਰਤੇ ਬਹੁਤਾਇਓ। ਉਹ ਜੇਵ ਸਾਇਰ ਦੇ ਲਹਿਰੀ ਬਿਜਲ ਜਿਵੇ ਚਮਕੇ, ਇਸ ਸੰਸਾਰ ਸਮੁੰਦਰ ਦੀਆਂ ਤ੍ਰਿਸ਼ਨਾ ਅਤੇ ਆਸਾ ਰੂਪੀ ਲਹਿਰਾਂ ਤੋਂ ਕੌਣ ਬਚਾ ਸਕਦਾ ਤੈਨੂੰ? ਫਿਰ ਹਰ ਬਾਜ ਰਾਖਾ ਕੋਈ ਨਾ ਹੀ ਸੋਏ ਤੁਝ ਹੈ ਵਿਸਾਰਿਆ, ਕਹਿੰਦੇ ਰੱਬ ਤੋਂ ਬਿਨਾਂ ਰਾਖਾ ਤੇਰਾ ਕੋਈ ਨਹੀਂ ਅਤੇ ਉਹ ਤੈਨੂੰ ਭੁੱਲ ਗਿਆ। ਪਰਮੇਸ਼ੁਰ ਤੋਂ ਬਿਨਾਂ ਕੋਈ ਰੱਖਿਆ ਕਰਨ ਵਾਲਾ ਹੈ ਨਹੀਂ, ਪਰ ਪਰਮੇਸ਼ੁਰ ਤੈਨੂੰ ਯਾਦ ਨਹੀਂ ਹੈ, ਉਹ ਤੂੰ ਵਿਸਾਰ ਹੀ ਛੱਡਿਆ। ਸੱਚ ਕਹੇ ਨਾਨਕ ਚੇਤ ਰੇ ਮਨ ਮਰਹਿ ਹਰਣਾ ਕਾਲਿਆ, ਕਹਿੰਦੇ ਇੱਦਾਂ ਇਹ ਜ਼ਹਿਰ ਖਾ ਕੇ ਤਾਂ ਮਰਨਾ ਹੀ ਹੋਵੇਗਾ ਨਾ, ਤੈਨੂੰ ਸੱਚ ਕਹਿੰਦੇ ਹੈ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਤੇਰਾ ਸੰਸਾਰ 'ਤੇ ਆਉਣਾ ਸਫਲਾ ਹੋ ਜਾਏਗਾ, ਤੇਰਾ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ, ਬੰਧਨ ਕੱਟੇ ਜਾਣਗੇ। ਸੱਚ ਕਹੇ ਨਾਨਕ ਚੇਤ ਰੇ ਮਨ, ਮਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਜੀਵਨ ਪਰਮੇਸ਼ੁਰ ਨੂੰ ਚੇਤੇ ਕਰਨ ਵਾਸਤੇ ਅਸਲ ਵਿੱਚ ਸਤਸੰਗ ਜੀ ਪ੍ਰਾਪਤ ਹੋਇਆ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਣ ਛਿਣ ਉਹਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ, ਕਹਿੰਦੇ ਜੇ ਚੇਤਨਾ ਕੰਮ ਕਰਦੀ ਹੈ ਤਾਂ ਪਰਮੇਸ਼ੁਰ ਨੂੰ ਚੇਤੇ ਕਰ, ਕਿਉਂਕਿ ਇੱਕ ਇੱਕ ਛਿਣ ਕਰਕੇ ਇੱਕ ਇੱਕ ਸਵਾਸ ਕਰਕੇ ਉਮਰ ਘੱਟਦੀ ਜਾਂਦੀ, ਫਿਰ ਜਦੋਂ ਉਮਰ ਹੀ ਨਾ ਹੱਥ 'ਚ ਰਹਿ ਗਈ ਫਿਰ ਕੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇਗਾ। ਮਹਾਰਾਜ ਦੇ ਬਚਨ ਪੰਜਵੇਂ ਪਾਤਸ਼ਾਹ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ, ਚੇਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੈਨੂੰ ਬਹੁਤ ਵੱਡਾ ਆਨੰਦ ਪ੍ਰਾਪਤ ਹੋਵੇਗਾ। ਉਹ ਆਨੰਦ ਜਿਹੜਾ ਇੱਕ ਵਾਰ ਆਉਣ ਤੋਂ ਬਾਅਦ ਜਾਵੇ ਨਾ, ਇਹ ਉਸ ਅਕਾਲ ਪੁਰਖ ਦੀ ਯਾਦ ਵਿੱਚ ਹੈ। ਸੋ ਇਸ ਯਾਦ ਨੂੰ ਪਕਾਉਣ ਵਾਸਤੇ ਪਰਮੇਸ਼ੁਰ ਸਦਾ ਸਾਧ ਸੰਗਤ ਦੀ ਯਾਦ ਬਣ ਕੇ ਸਵਾਸਾਂ ਵਿੱਚ ਵੱਸ ਜਾਏ, ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਾਣੀ ਉਚਾਰਨ ਕੀਤੀ, ਸਤ ਸੰਗਤ ਦੀ ਬਖਸ਼ਿਸ਼ ਕੀਤੀ, ਨਿਤਨੇਮ ਬਖਸ਼ਿਆ, ਸੇਵਾ ਸਿਮਰਨ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਭਾਈ ਇਹ ਸਾਧਨ ਨੇ, ਐਸੇ ਕਰਮ ਨੇ ਜਿਨ੍ਹਾਂ ਕਰਕੇ ਆਪਾਂ ਪਰਮੇਸ਼ੁਰ ਦੇ ਨੇੜੇ ਹੋ ਸਕਦੇ। ਉਹ ਸ੍ਰੇਸ਼ਟ ਸਮਾਂ ਸਤਸੰਗ ਜੀ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਆ ਹੈ। ਆਓ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਉਂਦੇ ਹੋਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਵਿੱਚੋਂ ਅਤੇ ਸਲੋਕ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਕੁਝ ਕੁ ਹਨ, ਉਹਨਾਂ ਵਿੱਚੋਂ ਵਿਚਾਰ ਕੇ ਹੋਰ ਲਾਹਾ ਪ੍ਰਾਪਤ ਕਰੀਏ। ਕੱਲ੍ਹ ਆਪਾਂ ਪਰਸੋਂ ਜਿੱਥੇ ਸਮਾਪਤੀ ਕੀਤੀ ਸੀ, ਮਹਾਰਾਜ ਜੀ ਦਾ ਬਚਨ ਆਇਆ ਸੀ, ਬਹੁ ਭੇਖ ਕੀ ਆ ਦੋਹੀ ਦੁੱਖ ਦੀ ਆ, ਸਹਵੇ ਜੀ ਆ ਆਪਣਾ ਕੀ ਆ, ਅੰਨ ਨਾ ਖਾਇਆ ਸਾਧ ਗਵਾਇਆ, ਬਸਤਰ ਨਾ ਪੈਰੇ ਨਸਕਰ ਮੋਨ ਵਗੂਤਾ, ਕਿਉਂ ਜਾਗੇ ਗੁਰਬਿਨ ਛੂਤਾ, ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖੰਦੇ ਪੱਤ ਗਵਾਈ, ਵਿਣ ਨਾਵੈ ਕਿਸ ਥਾਏ ਨਾ ਪਾਈ। ਕਹਿੰਦੇ ਜਿੰਨੇ ਮਰਜ਼ੀ ਭੇਖ ਧਾਰਨ ਕਰ ਲਏ, ਇਹਨਾਂ ਭੇਖਾਂ ਵਿੱਚੋਂ ਮੂਰਖਾ ਕੁਝ ਨਹੀਂ ਮਿਲਣਾ ਤੈਨੂੰ, ਭਾਵੇਂ ਮੌਨ ਰੱਖ ਲੈ, ਭਾਵੇਂ ਪੁੱਠਾ ਲਟਕਿਆ ਫਿਰ, ਭਾਵੇਂ ਪ੍ਰਸ਼ਾਦਾ ਛੱਡ ਕੇ ਪਖੰਡ ਕਰੀ ਚੱਲ। ਕਿਉਂਕਿ ਮਹਾਰਾਜ ਕਹਿੰਦੇ ਛੋਡੇ ਅੰਨ ਕਰੇ ਪਖੰਡ, ਮੈਂ ਜੀ ਪ੍ਰਸ਼ਾਦਾ ਨਹੀਂ ਛਕਦਾ, ਇਹ ਤਾਂ ਪਖੰਡ ਹੀ ਹੈ ਨਾ। ਪ੍ਰਸ਼ਾਦਾ ਤਾਂ ਗੁਰੂ ਸਾਹਿਬ ਵੀ ਛਕਦੇ ਸੀ, ਭੋਜਨ ਤਾਂ ਰਿਜਕ ਤਾਂ ਮਹਾਰਾਜ ਜੀ ਨੇ ਇਸੇ ਲਈ ਬਣਾਇਆ ਨਾ, ਸਰੀਰ ਚੱਲਦਾ ਰਹੇ। ਕਹਿੰਦੇ ਇਹ ਜਿੰਨੇ ਕਰਮ ਨੇ ਨਾ ਸਾਰੇ ਸਰੀਰ ਨੂੰ ਦੁੱਖ ਦੇਣ ਵਾਲੇ ਨੇ, ਭਗਤੀ ਨਹੀਂ ਹੈ ਇਹ। ਇਸ ਲਈ ਮਹਾਰਾਜ ਫਿਰ ਭਲਾ ਕਿਵੇਂ ਹੋ ਸਕਦਾ, ਹਜ਼ੂਰ ਨੇ ਕਿਰਪਾ ਕੀਤੀ, ਸਤਿਗੁਰ ਭੇਟੇ ਸੋ ਸੁੱਖ ਪਾਏ, ਹਰ ਕਾ ਨਾਮ ਮਨ ਵਸਾਏ। ਸਤਿਗੁਰੂ ਨੂੰ ਮਿਲ ਜਿਹੜੇ ਜਿਹੜੇ ਮਿਲ ਪੈਂਦੇ ਨੇ ਉਹਨਾਂ ਨੂੰ ਸੁੱਖ ਹੋ ਜਾਂਦਾ ਭਾਈ, ਅਤੇ ਗੁਰੂ ਤੋਂ ਦਾਤ ਕੀ ਮਿਲਦੀ, ਹਰ ਕਾ ਨਾਮ ਮਨ ਵਸਾਏ। ਹਰੀ ਦਾ ਨਾਮ ਮਨ 'ਚ ਵਸਾਉਣ ਦਾ ਇਹ ਸ੍ਰੇਸ਼ਟ ਸੁਭਾਗ ਪ੍ਰਾਪਤ ਹੋ ਜਾਂਦਾ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋਣ ਤੋਂ। ਨਾਨਕ ਨਦਰ ਕਰੇ ਸੋ ਪਾਏ, ਅਕਾਲ ਪੁਰਖ ਵਾਹਿਗੁਰੂ ਜਿਹਨਾਂ ਉੱਤੇ ਮਿਹਰ ਦੀ ਨਜ਼ਰ ਕਰ ਦੇਵੇ ਉਹਨਾਂ ਨੂੰ ਸਤਸੰਗ ਜੀ ਇਹ ਪ੍ਰਾਪਤੀ ਹੁੰਦੀ। ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਕਹਿੰਦੇ ਸ਼ਬਦ ਦੁਆਰਾ ਜਿਹਨਾਂ ਨੇ ਆਪਣੀ ਹਉਮੈ ਸਾੜ ਲਈ ਉਹਨਾਂ ਨੇ ਆਪਣੇ ਆਸ ਅੰਦੇਸੇ ਵੀ ਸਤਸੰਗ ਜੀ ਨੇ ਵਿਰਤ ਕਰ ਲਏ। ਇੱਥੇ ਆਪਾਂ ਸਮਾਪਤੀ ਕੀਤੀ ਸੀ, ਅੱਗੋਂ ਪੌੜੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਤਸੰਗ ਜੀ ਫਿਰ ਪ੍ਰਾਰੰਭ ਹੁੰਦੀ। ਪੌੜੀ ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾਮ ਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਭਗਤ ਸਤਸੰਗ ਜੀ ਪ੍ਰਮਾਣਨੀਕ ਨੇ, ਭਗਤ ਜਿਹੜੇ ਨੇ ਉਹ ਪਾਉਂਦੇ ਨੇ ਪਰਮਾਤਮਾ ਨੂੰ, ਕਿਉਂਕਿ ਭਗਤਾਂ ਨੂੰ ਪਰਮੇਸ਼ਰ ਸਤਸੰਗ ਜੀ ਪ੍ਰੇਮ ਕਰਦਾ। ਇਸੇ ਲਈ ਗੁਰੂ ਸਾਹਿਬ ਜੀ ਨੇ ਭਗਤੀ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ, ਗੁਰ ਕੀ ਮੱਤ ਤੋਂ ਲਿਹ ਇਆਨੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਕਹਿੰਦੇ ਭਗਤੀ ਤੋਂ ਬਿਨਾਂ ਤਾਂ ਸਿਆਣੇ ਸਿਆਣੇ ਵੀ ਡੁੱਬ ਜਾਂਦੇ ਨੇ, ਤੂੰ ਗੁਰੂ ਦੀ ਮੱਤ ਲੈ ਕੇ ਭਗਤੀ ਕਰਿਆ ਕਰ, ਕਿਉਂਕਿ ਭਗਤ ਪਰਮਾਤਮਾ ਦੇ ਦਰ 'ਤੇ ਸਤਸੰਗ ਜੀ ਸੋਭਨੀਕ ਨੇ। ਵਡਿਆਈ ਦਾ ਜਿਹੜਾ ਸਰੋਪਾ ਮਿਲਦਾ ਪਰਮਾਤਮਾ ਦੇ ਦਰ ਤੋਂ ਭਗਤਾਂ ਨੂੰ ਹੀ ਮਿਲਦਾ। ਭਗਤ ਤੇਰਾ ਮਨ ਭਾਉਂਦੇ, ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਗਤ ਭਾਉਂਦੇ ਨੇ ਸਤਸੰਗ ਜੀ। ਕਿਉਂ ਭਾਉਂਦੇ ਨੇ? ਦਰ ਸੋਹਨ ਕੀਰਤ ਗਾਉਂਦੇ, ਉਹਦੇ ਦਰ 'ਤੇ ਸਤਸੰਗ ਜੀ ਉਹ ਸੋਭਨੀਕ ਤਾਂ ਨੇ ਕਿਉਂਕਿ ਪਰਮੇਸ਼ੁਰ ਦੀ ਕੀਰਤੀ ਕਰਦੇ ਰਹਿੰਦੇ। ਪਰਮੇਸ਼ੁਰ ਦੀ ਕੀਰਤੀ ਕਰਨ ਕਰਕੇ ਭਗਤ ਪਰਮਾਤਮਾ ਨੂੰ ਭਾਉਂਦੇ ਨੇ। ਭਗਤ ਕਰੇ ਮਰ ਜੀਵੜੇ ਗੁਰਮੁਖ ਸਦਾ, ਉਹ ਕਹਿੰਦੇ ਨੇ ਅਸਲ 'ਚ ਮਨ ਮਾਰ ਕੇ ਭਗਤੀ ਕੀਤੀ ਜਾਂਦੀ ਹੈ, ਆਪਣੇ ਮਨ ਦੀ ਹੋਂਦ ਸਤਸੰਗ ਜੀ ਰੱਖ ਕੇ ਫਿਰ ਭਗਤੀ ਨਹੀਂ ਹੁੰਦੀ, ਕਿਉਂਕਿ ਭਗਤਾਂ ਦਾ ਜਿਹੜਾ ਮਾਰਗ ਹੈ ਬੜਾ ਕਠਿਨ ਹੈ। ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤੇ, ਉਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੂਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ। ਕਹਿੰਦੇ ਖੰਡੇ ਤੋਂ ਤਿੱਖੀ ਅਤੇ ਵਾਲ ਤੋਂ ਨਿੱਕੀ ਇਹ ਜਿਹੜੀ ਹੈ ਕਰਨੀ ਹੈ, ਇਹ ਐਸਾ ਬਰੀਕ ਰਸਤਾ ਜਿਸ ਉੱਤੇ ਭਗਤ ਨੂੰ ਚੱਲਣਾ ਪੈਂਦਾ, ਜਿਹੜਾ ਖੰਡੇ ਤੋਂ ਬਰੀਕ ਹੈ, ਵਾਲ ਤੋਂ ਬਰੀਕ ਹੈ ਅਤੇ ਖੰਡੇ ਦੀ ਧਾਰ ਤੋਂ ਤਿੱਖਾ। ਕਿਉਂ ਆਖਿਆ? ਇਸ ਲਈ ਕਹਿੰਦੇ ਉਹਨਾਂ ਦੀ ਜੀਵਨ ਜਾਚ ਭਗਤਾਂ ਦੀ ਬਾਕੀ ਸੰਸਾਰੀ ਲੋਕਾਂ ਨਾਲੋਂ ਵੱਖਰੀ ਹੁੰਦੀ, ਨਿਰਾਲੀ ਹੁੰਦੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬੜਾ ਔਖਾ ਕਠਿਨ ਰਸਤਾ ਇਹ। ਕਠਿਨ ਕਿਵੇਂ ਹੈ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਕਹਿੰਦੇ ਭਗਤਾਂ ਨੇ ਆਪਣੇ ਜੀਵਨ ਵਿੱਚ ਲੱਭ ਛੱਡਣਾ, ਲੋਭ ਛੱਡਣਾ, ਅਹੰਕਾਰ ਛੱਡਣਾ, ਤ੍ਰਿਸ਼ਨਾ ਛੱਡਣੀ, ਅਤੇ ਇਹ ਛੱਡਣੀ ਕੋਈ ਸੌਖੀ ਨਹੀਂ ਹੁੰਦੀ। ਫਿਰ ਇਸ ਲਈ ਉਹਨਾਂ ਦੇ ਮਾਰਗ ਨੂੰ ਸਾਧ ਸੰਗਤ ਜੀ ਕਠਿਨ ਕਹਿ ਰਹੇ। ਤੀਸਰੇ ਪਾਤਸ਼ਾਹ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦਾ ਵੱਖਰਾ ਹੁੰਦਾ ਸਾਧ ਸੰਗਤ ਜੀ ਉੱਠਣਾ ਬੈਠਣਾ ਉਹਨਾਂ ਦੀ ਜੀਵਨ ਜਾਚ, ਕਿਉਂਕਿ ਉਹਨਾਂ ਨੇ ਸਾਰਾ ਕੁਝ ਤਿਆਗਣਾ, ਸੰਸਾਰੀ ਲੋਕਾਂ ਨੇ ਸਾਰਾ ਕੁਝ ਇਕੱਠਾ ਕਰਨਾ ਹੁੰਦਾ। ਇਸ ਲਈ ਭਗਤੀ ਦਾ ਮਾਰਗ ਹੈ ਤਾਂ ਕਠਿਨ, ਪਰ ਪਰਮਾਤਮਾ ਦੇ ਦਰ 'ਤੇ ਭਗਤੀ ਪ੍ਰਵਾਨ ਨੇ। ਮਨ ਮਾਰ ਕੇ ਭਗਤੀ ਕੀਤੀ ਜਾਂਦੀ, ਭਗਤ ਕਰੇ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਕਹਿੰਦੇ ਗੁਰਮੁਖੋ, ਉਸ ਅਵਸਥਾ 'ਚ ਜਾ ਕੇ ਇੱਕ ਵਾਰ ਮਨ ਮਾਰ ਕੇ ਜਿਹਨੇ ਭਗਤੀ ਦਾ ਰਸਤਾ ਗ੍ਰਹਿਣ ਕਰ ਲਿਆ, ਫਿਰ ਉਹਨਾਂ ਗੁਰਮੁਖਾਂ ਦੀ ਸਦਾ ਹੀ ਭਗਤੀ ਚੱਲਦੀ ਰਹਿੰਦੀ, ਭਾਵ ਫਿਰ ਉਹਨਾਂ ਨੂੰ ਐਸਾ ਰਸ ਆਉਣ ਲੱਗ ਪੈਂਦਾ, ਐਸਾ ਰਸ ਉਹਦੇ 'ਚ ਆਉਣ ਲੱਗ ਪੈਂਦਾ ਉਸ ਭਗਤੀ 'ਚੋਂ, ਉਹ ਛੱਡ ਨਹੀਂ ਸਕਦੇ। ਮਹਾਰਾਜ ਦੇ ਬਚਨੋਂ ਕਹਿੰਦੇ, ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਭ ਫੀਕਿਆ ਕਰ ਨਿਰਣੋ ਡੀਠਾ। ਭਗਤਾਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਮਿੱਠਾ ਹੀ ਨਹੀਂ ਲੱਗਦਾ। ਜੋ ਰਸ ਅਤੇ ਮਿਠਾਸ ਭਗਤਾਂ ਨੂੰ ਪਰਮੇਸ਼ੁਰ ਨੂੰ ਯਾਦ ਕੀਤਿਆਂ ਉਹਦੇ ਨਾਮ ਨੂੰ ਜਪਿਆਂ ਆਉਂਦੀ ਹੈ, ਕਹਿੰਦੇ ਹੋਰ ਕਿਤੇ ਉਹ ਰਸ ਨਹੀਂ ਆਉਂਦਾ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਪਰਮਾਤਮਾ ਦੇ ਹਰੀ ਦੇ ਨਾਮ ਤੋਂ ਬਿਨਾਂ ਭਗਤਾਂ ਨੂੰ ਕੁਝ ਮਿੱਠਾ ਨਹੀਂ ਲੱਗਦਾ। ਆਣ ਸਵਾਦ ਸਭ ਫੀਕਿਆ, ਕਹਿੰਦੇ ਬਾਕੀ ਦੁਨੀਆਂ ਦੇ ਸਾਰੇ ਸਵਾਦ ਫਿੱਕੇ ਨੇ। ਕਰ ਨਿਰਣਾ ਡੀਠਾ, ਕਹਿੰਦੇ ਨਿਰਣਾ ਕਰਕੇ ਦੱਸਦੇ ਹਾਂ, ਭਗਤਾਂ ਨੂੰ ਸਿਰਫ ਭਗਤੀ ਕਰਨੀ ਸਭ ਤੋਂ ਉੱਤਮ ਸ੍ਰੇਸ਼ਟ ਭਾਉਂਦੀ ਮਿੱਠੀ ਲੱਗਦੀ। ਭਗਤ ਵਾਸਤੇ ਭਗਤੀ ਕਰਨੀ ਹੀ ਸਭ ਤੋਂ ਸਾਧ ਸੰਗਤ ਜੀ ਉੱਤਮ ਮਾਰਗ ਹੈ। ਅਸਲ ਵਿੱਚ ਉਹਨਾਂ ਨੂੰ ਮਿੱਠਾ ਲੱਗਦਾ ਪਰਮੇਸ਼ੁਰ ਨੂੰ ਆਰਾਧਣਾ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪੌੜੀ ਦਾ ਇਹ ਪਵਿੱਤਰ ਬਚਨ ਉਪਦੇਸ਼ ਇੱਥੋਂ ਸ਼ੁਰੂ ਹੋਇਆ, ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਤੇਰੇ ਦਰ 'ਤੇ ਭਗਤ ਬੜੇ ਸੋਭਦੇ ਨੇ, ਕਿਉਂ? ਕਿਉਂਕਿ ਕੀਰਤੀ ਕਰਦੇ ਰਹਿੰਦੇ ਉਹ ਤੇਰੀ, ਤੇਰੇ ਗੁਣ ਗਾਉਂਦੇ ਨੇ। ਇਸ ਕਰਕੇ ਪਰਮੇਸ਼ੁਰ ਵੀ ਸਾਧ ਸੰਗਤ ਜੀ ਅਸਲ ਵਿੱਚ ਭਗਤਾਂ ਦਾ ਅਤੇ ਭਗਤ ਪਰਮੇਸ਼ੁਰ ਦੇ ਨੇ। ਨਾਨਕ ਕਰਮਾਂ ਬਾਹਰੇ ਦਰ ਢੋਹ ਨਾ ਲਹਿਣੀ ਧਾਮ ਦੇ। ਕਹਿੰਦੇ ਪਰ ਜਿਹੜੇ ਸ਼ੁਭ ਕਰਮਾਂ ਤੋਂ ਬਾਹਰੇ ਨੇ ਨਾ, ਪਰਮੇਸ਼ੁਰ ਦੀ ਬਖਸ਼ਿਸ਼ ਤੋਂ ਬਾਹਰ ਰਹਿ ਗਏ ਨੇ ਜਿਹੜੇ, ਦਰ ਢੋਹ ਨਾ ਲਹਿਣੀ ਧਾਮ ਦੇ। ਕਹਿੰਦੇ ਜਿੱਥੇ ਮਰਜ਼ੀ ਭੱਜੇ ਫਿਰਨ, ਉਹ ਪਰਮਾਤਮਾ ਦੇ ਦਰ 'ਤੇ ਢੋਹੀ ਨਹੀਂ ਲੈ ਸਕਦੇ, ਕਿਉਂਕਿ ਪਰਮਾਤਮਾ ਦੇ ਦਰ 'ਤੇ ਢੋਹੀ ਭਗਤੀ ਵਾਲਿਆਂ ਨੂੰ ਹੈ, ਬੰਦਗੀ ਵਾਲਿਆਂ ਨੂੰ। ਪਰ ਜਿਹੜੇ ਇਸ ਭਗਤੀ ਦੇ ਕਰਮ ਤੋਂ ਬਾਹਰੇ ਨੇ, ਜਿਹੜੇ ਨਹੀਂ ਪਰਮੇਸ਼ੁਰ ਨੂੰ ਚੇਤੇ ਕਰਦੇ, ਨਾਨਕ ਕਰਮਾਂ ਬਾਹਰੇ ਦਰ ਢੋਹ ਨਾ ਲਹਿਣੀ ਧਾਮ ਦੇ, ਕਹਿੰਦੇ ਉਹਨਾਂ ਨੂੰ ਪਰਮੇਸ਼ੁਰ ਦੇ ਦਰ 'ਤੇ ਢੋਈ ਨਹੀਂ ਹੁੰਦੀ। ਇੱਕ ਮੂਲ ਨਾ ਪੁੱਜਣ ਆਪਣਾ, ਕਹਿੰਦੇ ਆਪਣਾ ਤਾਂ ਮੂਲ ਉਹਨਾਂ ਨੇ ਲੇਸ ਮਾਤਰ ਵੀ ਨਹੀਂ ਜਾਣਿਆ ਵੀ ਮੈਂ ਸੰਸਾਰ 'ਤੇ ਕੀ ਲੈਣ ਆਇਆ। ਅਸਲ 'ਚ ਸੰਸਾਰ 'ਤੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਮਹਾਰਾਜ ਦੇ ਬਚਨ, ਉਹ ਕਹਿੰਦੇ ਸਿਰਫ ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਸੌਂ ਲਿਆ, ਜਾਗ ਲਿਆ, ਇਸੇ ਲਈ ਥੋੜ੍ਹੋ ਦੁਨੀਆਂ 'ਤੇ ਆਏ। ਖਾਣਾ, ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਉਹ ਖਸਮ 'ਤੇ ਵਿਸਰ ਗਿਆ, ਇਸੇ ਕਰਕੇ ਖੁਆਰ ਹੋ ਰਿਹਾ। ਹੁਣ ਬਸ ਤੈਨੂੰ ਇੰਨਾ ਹੀ ਚੇਤਾ, ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਸੌਂ ਲਿਆ, ਜਾਗ ਲਿਆ, ਇਸੇ ਨੂੰ ਜੀਵਨ ਸਮਝ ਲਿਆ। ਇਹਦੇ ਤੋਂ ਬਿਨਾਂ ਵੀ ਸਾਧ ਸੰਗਤ ਜੀ ਕੋਈ ਕੰਮ ਹੁੰਦਾ, ਉਹ ਪਰਮੇਸ਼ੁਰ ਨੂੰ ਚੇਤੇ ਕਰਨਾ। ਉਹਦੇ ਖਸਮ ਵਿਸਰ ਗਿਆ ਤਾਂ ਫਿਰ ਖੁਆਰੀ ਭਾਈ। ਇੱਕ ਮੂਲ ਨਾ ਬੁੱਝਣ ਆਪਣਾ, ਕੁਛ ਐਸੇ ਨੇ ਜਿਹੜੇ ਸਾਰੀ ਜ਼ਿੰਦਗੀ ਇਹ ਹੀ ਨਹੀਂ ਸਮਝ ਸਕਦੇ ਵੀ ਮਹਾਰਾਜ ਨੇ ਮੈਨੂੰ ਇੰਨਾ ਕੀਮਤੀ ਮਨੁੱਖਾ ਜਨਮ ਦਿੱਤਾ ਸੀ, ਸੰਸਾਰ 'ਤੇ ਭੇਜਿਆ, ਕਰਮ ਭੂਮੀ ਸੀ, ਤਾਂ ਪਰ ਮੈਂ ਕਿਉਂ ਆਇਆ ਭਾਈ? ਕੀ ਕੀਤਾ, ਕੀ ਕਰਨਾ ਚਾਹੀਦਾ ਸੀ ਆਣ ਕੇ? ਇਸ ਗੱਲ ਦੀ ਸੋਝੀ ਨਹੀਂ ਆਉਂਦੀ ਸਾਰੀ ਉਮਰ। ਇੱਕ ਮੂਲ ਨਾ ਬੁੱਝਣ ਆਪਣਾ, ਆਪਣੇ ਮੁੱਢ ਨੂੰ ਬੁੱਝ ਨਹੀਂ ਸਕਦੇ ਉਹ। ਤੀਸਰੇ ਪਾਤਸ਼ਾਹ ਜੀ ਦਾ ਆਪਾਂ ਜਦੋਂ ਬਚਨ ਪੜ੍ਹਦੇ ਨਾ ਆਨੰਦ ਸਾਹਿਬ ਦੀ ਬਾਣੀ, ਕਹਿੰਦੇ ਕਦੇ ਕਦੇ ਆਪਣੇ ਆਪ ਨੂੰ ਵੀ ਗੁਰਮੁਖੋ ਪੁੱਛਿਆ ਕਰੋ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ। ਆਪਣੇ ਸਰੀਰ ਨੂੰ ਪੁੱਛੋ ਵੀ ਹੇ ਮੇਰਿਆ ਸਰੀਰਾ, ਜਦੋਂ ਦਾ ਤੂੰ ਜੱਗ 'ਤੇ ਆਇਆ ਕੀ ਕਰਮ ਕੀਤੇ ਨੇ ਭਾਈ? ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿੰਦੇ ਜਿਸ ਹਰੀ ਨੇ ਤੇਰੇ ਸਰੀਰ ਦੀ ਰਚਨਾ ਰਚੀ ਸੀ, ਉਹ ਹਰੀ ਮਨ 'ਚ ਨਹੀਂ ਵਸਾਇਆ ਕਦੇ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਆਪਾਂ, ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਹਰੀ 'ਚ ਵਸ, ਪਰਮਾਤਮਾ ਹਰੀ ਮਨ ਵਿੱਚ ਵਸੇਗਾ, ਪਰ ਗੁਰੂ ਦੇ ਤਾਂ ਨੇੜੇ ਕਦੇ ਨਹੀਂ ਹੋਏ, ਕਦੇ ਉਹ ਕਰਮ ਹੀ ਨਹੀਂ ਕੀਤਾ ਵੀ ਮਹਾਰਾਜ ਦੀ ਕਿਰਪਾ ਹੋ ਜਾਂਦੀ। ਇਸ ਲਈ ਕਹਿੰਦੇ ਆਪਣੇ ਆਪ ਨੂੰ ਪੁੱਛੋ, ਇਹ ਸਰੀਰ ਆ ਮੇਰਾ, ਇਸ ਜੱਗ ਮੈਂ ਆ ਕੇ ਕਿਆ ਤੂੰ ਤੇ ਕਰਮ ਕਮਾਇਆ, ਕੀ ਕੀਤਾ ਭਾਈ ਤੂੰ ਉਦੋਂ ਦਾ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਹਨੂੰ ਸਤਿਗੁਰ ਸਿਉਂ ਚਿੱਤ ਲਾਇਆ। ਕਹਿੰਦੇ ਉਹਨਾਂ ਦਾ ਸਰੀਰ ਪ੍ਰਵਾਨ ਹੁੰਦਾ ਜਿਹੜੇ ਸਤਿਗੁਰੂ ਨਾਲ ਚਿੱਤ ਲਾਉਂਦੇ। ਪਰ ਜਿਹਨਾਂ ਨੇ ਬੁੱਝਿਆ ਹੀ ਨਹੀਂ ਵੀ ਮੈਂ ਕਿਉਂ ਆਇਆ, ਸੁਣ ਮੇਰੇ ਜੀਵਨ ਦਾ ਮਨੋਰਥ ਕੀ ਹੈ, ਫਿਰ ਉਸ ਮਨੋਰਥ ਦੀ ਪ੍ਰਾਪਤੀ ਕਿਵੇਂ ਹੋਵੇਗੀ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੁੰਦਾ ਆਪ ਗੁਣਾਏ ਦੇ। ਕਹਿੰਦੇ ਹੈ ਹੀ ਨਹੀਂ ਕੋਈ ਵਿੱਚ ਗੁਣ, ਤਾਂ ਫਿਰ ਵੀ ਧਰਤੀ 'ਤੇ ਪੈਰ ਨਹੀਂ ਲਾਉਂਦੇ, ਫਿਰ ਇੰਨੇ ਹੰਕਾਰੀ ਆਪਣਾ ਆਪ ਜਣਾਉਂਦੇ ਨੇ, ਹੈ ਕੁਝ ਵੀ ਨਹੀਂ ਵਿੱਚ ਜਣਾਉਣ ਵਾਸਤੇ, ਪਰ ਫਿਰ ਵੀ ਆਪਣਾ ਆਪ ਜਣਾ ਰਹੇ ਨੇ, ਮੈਂ ਸਭ ਤੋਂ ਸ੍ਰੇਸ਼ਟ ਹਾਂ, ਮੈਂ ਸਭ ਤੋਂ ਉੱਤਮ ਹਾਂ। ਕਹਿੰਦੇ ਆਉਣ ਦਾ ਤਾਂ ਕਾਰਨ ਨਹੀਂ ਪਤਾ ਵੀ ਸੰਸਾਰ 'ਤੇ ਕਿਉਂ ਆਇਆ, ਅਤੇ ਪਰ ਫਿਰ ਵੀ ਬਿਨਾਂ ਗੁਣਾਂ ਤੋਂ ਇਹ ਸਤਸੰਗ ਜੀ ਜਿਹੜਾ ਕੋਈ ਆਪਣਾ ਆਪਾ ਜਣਾਵੇ ਨਾ, ਹੰਕਾਰ ਕਰੇ। ਅਤੇ ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰ ਜੇ ਬੇਨ ਗੁਣ ਗਰਭ ਕਰੰਤ। ਗਰਭ ਹੰਕਾਰ ਨੂੰ ਕਹਿੰਦੇ, ਖਰ ਕਹਿੰਦੇ ਖੋਤੇ ਨੂੰ। ਨਾਨਕ ਤੇ ਨਰ ਅਸਲ ਖਰ, ਕਹਿੰਦੇ ਅਸਲ ਦੇਖਣਾ ਨਾ, ਅਸਲਾ ਖੋਤਾ, ਖੋਤੇ ਦਾ ਅਸਲਾ ਪਤਾ ਕਰਨਾ ਹੋਵੇ ਨਾ, ਤੇ ਸਮਝ ਲਿਓ ਭਈ ਇਹ ਜਿਹੜਾ ਬਿਨਾਂ ਗੁਣਾਂ ਤੋਂ ਹੰਕਾਰ ਕਰੀ ਜਾਂਦਾ ਨਾ, ਇਹ ਖੋਤਾ ਹੈ। ਇਹ ਗੁਰੂ ਸਾਹਿਬ ਦੇ ਬਚਨ ਨੇ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਗੁਣ ਹੈ ਹੀ ਕੋਈ ਨਹੀਂ ਵਿੱਚ, ਤਾਂ ਫਿਰ ਵੀ ਹੰਕਾਰ ਇੰਨਾ, ਕਹਿੰਦੇ ਇਹ ਜੇ ਅਸਲੀ ਖੋਤਾ। ਇੱਕ ਤਾਂ ਜੂਨ ਪੈਦਾ ਕੀਤੀ ਨਾ ਪਰਮਾਤਮਾ ਨੇ, ਗਧਾ ਖੋਤਾ। ਇੱਕ ਕਹਿੰਦੇ ਨੇ ਵੀ ਸਰੀਰ ਮਨੁੱਖਾਂ ਵਾਲਾ, ਪਰ ਅਸਲ 'ਚ ਹੈ ਖੋਤਾ ਹੀ ਹੈ। ਕਿਵੇਂ? ਪੰਜਵੇਂ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਨਾ ਸੁਖਣੀ ਸਾਹਿਬ 'ਚ, ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਰਤੂਤਾਂ ਸਾਰੀਆਂ ਪਸ਼ੂਆਂ ਵਾਲੀਆਂ, ਅਤੇ ਉੱਦਾਂ ਮਨੁੱਖ ਹੈ, ਜਾਤ ਮਨੁੱਖ ਦੀ, ਕੰਮ ਪਸ਼ੂਆਂ ਵਾਲੇ, ਅਤੇ ਫਿਰ ਪਸ਼ੂਆਂ 'ਚੋਂ ਵੀ ਨਿਖਿੱਧ ਪਸ਼ੂ ਗਧਾ, ਕਿਉਂਕਿ ਗੁਣ ਕੋਈ ਵੀ ਨਹੀਂ ਹੈਗਾ, ਅਤੇ ਹੰਕਾਰ ਇੰਨਾ। ਉਹਨੂੰ ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਬਿਨਾਂ ਹੀ ਗੁਣਾਂ ਤੋਂ ਜਿਹੜਾ ਹੰਕਾਰ ਕਰੀ ਜਾਂਦਾ ਹੈ ਉਹ ਹੈ ਅਸਲੀ ਖੋਤਾ, ਜਿਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਜਾਤ ਮਨੁੱਖਾਂ ਵਾਲੀ ਅਤੇ ਕੰਮ ਪਸ਼ੂਆਂ ਵਾਲੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਅਣਹੁੰਦਾ ਆਪ ਗਣਾਏ ਦੇ, ਹੈ ਕੁਝ ਵੀ ਨਹੀਂ ਵਿੱਚ, ਤਾਂ ਫਿਰ ਵੀ ਐਡਾ ਸੁਮੇਰ ਪਰਬਤ ਬਣ ਕੇ ਬੈਠਾ, ਆਪਣਾ ਆਪਾ ਹੀ ਜਣਾਈ ਜਾਣਾ, ਜੀ ਮੇਰੇ ਵਰਗਾ ਹੋਰ ਕੋਈ ਹੈਗਾ ਹੀ ਨਹੀਂ। ਹਾਲਾਂਕਿ ਮਹਾਰਾਜ ਦੇ ਤਾਂ ਬਚਨੋਂ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਕਬੀਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਤ ਨਾਨਕ ਤਾਰੇ ਸੋਏ। ਚਾਹੀਦੀ ਤਾਂ ਇੱਦਾਂ ਦੀ ਬਿਰਤੀ ਵੀ ਮੈਂ ਨਹੀਂ ਚੰਗਾ, ਬਾਕੀ ਸਾਰੇ ਮੇਰੇ ਤੋਂ ਚੰਗੇ ਹੈ। ਜਿਹੜਾ ਇਸ ਤਰ੍ਹਾਂ ਦਾ ਸੁਭਾਅ ਬਣਾ ਲਿਓ ਤਰਜੇਗਾ। ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ, ਕਹਿੰਦੇ ਆਪਣੇ ਆਪ ਨੂੰ ਮੰਦਾ ਸਮਝੇ, ਬਾਕੀ ਸਾਰਾ ਸੰਸਾਰ ਹੀ ਸਮਝੇ ਮੇਰੇ ਤੋਂ ਭਲਾ ਹੈ। ਇੰਨੀ ਨਿਮਰਤਾ ਚਾਹੀਦੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਕਹਿੰਦੇ ਇਹ ਐਸੀ ਬਿਰਤੀ ਬਣਾਵੇਂ ਵੀ ਮੇਰੇ ਤੋਂ ਬਿਨਾਂ ਬਾਕੀ ਸਾਰੇ ਚੰਗੇ ਹੀ ਹੈ, ਮੈਂ ਹੀ ਹਾਂ ਜਿਸ 'ਚ ਕੋਈ ਗੁਣ ਨਹੀਂ ਹੈਗਾ, ਪਰ ਕੰਮ ਚੱਲ ਰਿਹਾ ਉਲਟਾ। ਮਹਾਰਾਜ ਤਾਂ ਕਹਿੰਦੇ ਇਸ ਤਰ੍ਹਾਂ ਦੀ ਨਿਮਰਤਾ ਹੋਵੇ, ਪਰ ਕੰਮ ਉਲਟ ਚੱਲ ਰਿਹਾ ਵੀ ਕਹਿੰਦੇ ਮੈਂ ਹੀ ਚੰਗਾ, ਬਾਕੀ ਤਾਂ ਦੁਨੀਆ ਐਵੇਂ ਤੁਰੀ ਫਿਰਦੀ ਸਾਰੀ, ਸਿਰਫ ਮੈਂ ਹੀ ਚੰਗਾ, ਮੇਰੇ ਵਰਗਾ ਨਹੀਂ ਹੋਰ ਕੋਈ ਹੈਗਾ। ਉਹਨੂੰ ਮਹਾਰਾਜ ਨੇ ਆਖਿਆ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੁੰਦਾ ਆਪ ਗਣਾਏ ਦੇ, ਹੈ ਕੁਝ ਨਹੀਂ ਵਿੱਚ ਗੁਣ, ਤੇ ਫਿਰ ਵੀ ਆਪਣਾ ਆਪ ਜਣਾਉਣਾ, ਫਿਰ ਹੰਕਾਰ ਕਰਨਾ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਕਹਿੰਦੇ ਮੈਂ ਤਾਂ ਪਰਮਾਤਮਾ ਤੇਰੇ ਦਰ ਦਾ ਢਾਡੀ ਹਾਂ, ਤੇਰੀ ਸੋਭਾ ਦੀਆਂ ਵਾਰਾਂ ਗਾਉਣ ਵਾਲਾ। ਢਾਡੀ ਦਾ ਅਰਥ ਹੁੰਦਾ ਸਤਸੰਗ ਜੀ, ਗੁਰੂ ਘਰ ਦਾ ਪ੍ਰਚਾਰਕ। ਅਕਾਲ ਪੁਰਖ ਵਾਹਿਗੁਰੂ ਨੂੰ ਅਤੇ ਪਰਮੇਸ਼ਰ ਸਰੂਪ ਗੁਰੂ ਨੂੰ ਗਾਉਣ ਵਾਲਾ, ਉਹਦਾ ਜਸ, ਉਹਦੀ ਸੋਭਾ ਕਰਨ ਵਾਲੇ ਨੂੰ ਢਾਡੀ ਆਖੀਦਾ। ਹਾਂ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਕਹਿੰਦੇ ਮਹਾਰਾਜ ਮੈਂ ਤਾਂ ਨੀਚ ਹਾਂ ਅਤੇ ਮੇਰੇ ਤੋਂ ਸਾਰੇ ਉੱਚੇ ਹੀ ਨੇ, ਉੱਚੀ ਜਾਤ ਵਾਲੇ ਹੀ ਨੇ, ਪਰ ਮੈਂ ਤੇਰੇ ਦਰ ਦਾ ਢਾਡੀ ਹਾਂ, ਮੈਂ ਤੇਰੀ ਸੋਭਾ ਕਰਨ ਵਾਲਾ। ਸੋਭਾ ਕਰਦਾ ਕਰਕੇ ਅਸਲ 'ਚ ਆਪਣੇ ਆਪ ਨੂੰ ਸਤਸੰਗ ਜੀ ਨੀਵਾਂ ਸਮਝਦਾ ਹਨ। ਅਸਲ 'ਚ ਹੁੰਦਾ ਸੋਭਾ ਕਰਨ ਵਾਲਾ ਸਭ ਤੋਂ ਉੱਚਾ ਹੀ ਹੈ, ਪਰ ਉਹ ਸਮਝਦਾ ਆਪਣੇ ਆਪ ਨੂੰ ਨੀਵਾਂ। ਅਤੇ ਮਹਾਰਾਜ ਕਹਿੰਦੇ ਆਪਸ ਕਹੋ ਜੋ ਜਾਣਿਆ ਨੀਚਾ, ਸੋ ਗਣੀਆਂ ਸਭ ਤੋਂ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਬਣਾ ਕੇ ਰੱਖੇ, ਨੀਵਾਂ ਸਮਝੇ, ਅਸਲ ਵਿੱਚ ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਹੁੰਦਾ ਉੱਚਾ ਹੈ ਸਾਰਿਆਂ ਤੋਂ, ਪਰ ਉਹ ਹੀ ਉੱਚਾ ਹੁੰਦਾ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ। ਆਪਸ ਕਹੋ ਜੋ ਜਾਣਿਆ ਨੀਚਾ, ਸੋ ਗਣੀਆਂ ਸਭ ਤੋਂ ਉੱਚਾ। ਮਹਾਰਾਜ ਬਾਕੀ ਸਾਰੇ ਉੱਚੀ ਜਾਤ ਦੇ ਨੇ, ਉੱਚੇ ਚੰਗੇ ਗੁਣਾਂ ਵਾਲੇ ਨੇ, ਮੈਂ ਹੀ ਹਾਂ ਨੀਵਾਂ, ਪਰ ਮੈਂ ਤੇਰੇ ਦਰ ਦਾ ਢਾਡੀ ਹਾਂ। ਹਾਂ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾ ਜੇ ਤੋ ਜੈ ਧਿਆਏ ਦੇ। ਮਹਾਰਾਜ ਮੈਂ ਉਹਨਾਂ ਦੀ ਸੰਗਤ ਮੰਗਦਾ ਜਿਹੜੇ ਤੈਨੂੰ ਧਿਆਉਂਦੇ ਨੇ। ਮੈਂ ਅਰਦਾਸ ਕਰਦਾ ਕਿਰਪਾ ਕਰਕੇ ਉਹਨਾਂ ਦੀ ਮੈਨੂੰ ਚਰਨ ਧੂੜ, ਉਹਨਾਂ ਦੀ ਸੰਗਤ ਬਖਸ਼ ਜਿਹੜੇ ਤੈਨੂੰ ਧਿਆਉਣ ਵਾਲੇ ਨੇ, ਜਿਹਨਾਂ ਨੂੰ ਜਿਹਨਾਂ ਜਿਹੜੇ ਆਪਾਂ ਅਰਦਾਸ 'ਚ ਰੋਜ਼ ਬੇਨਤੀ ਕਰਦੇ ਨਾ, ਸਹੀ ਪਿਆਰੇ ਮੇਲ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ, ਉਹਨਾਂ ਨਾਲ ਮੇਲ ਕਰਾਓ ਮਹਾਰਾਜ, ਜਿਨ੍ਹਾਂ ਨਾਲ ਮਿਲਣ ਕਰਕੇ ਤੂੰ ਚੇਤੇ ਆ ਜਾਵੇਂ, ਜਿਨ੍ਹਾਂ ਕੋਲ ਬੈਠਣ ਕਰਕੇ ਪਰਮਾਤਮਾ ਯਾਦ ਆਵੇ, ਕੋਈ ਪਰਮਾਤਮਾ ਦੀ ਗੱਲ ਚੱਲੇ, ਕੋਈ ਪਰਮਾਤਮਾ ਦਾ ਚਰਚਾ ਚੱਲੇ। ਤਿੰਨ ਮੰਗਾਂ ਜੇ ਤੁਜੇ ਧਿਆਏ ਦੇ। ਮਹਾਰਾਜ ਤੇਰੇ ਤੋਂ ਮੈਂ ਉਹਨਾਂ ਦੀ ਸੰਗਤ ਮੰਗਦਾ ਜਿਹੜੇ ਤੈਨੂੰ ਧਿਆਉਂਦੇ ਨੇ, ਐਸੇ ਗੁਰਮੁਖਾਂ ਦੀ ਸੰਗਤ ਬਖਸ਼। ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਜਿਹੜਾ ਸਲੋਕ ਹੈ ਸਤਸੰਗ ਜੀ, ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਦੇ ਪ੍ਰਥਾ ਉਚਾਰਨ ਕੀਤਾ ਸੀ। ਜਦੋਂ ਨੇ ਆਖਿਆ ਮਹਾਰਾਜ ਮੈਨੂੰ ਕੋਈ ਉਪਦੇਸ਼ ਬਖਸ਼ੋ, ਤਾਂ ਗੁਰੂ ਸਾਹਿਬ ਜੀ ਨੇ ਆਖਿਆ ਵੀ ਰਾਏ ਜੀ, ਰਾਏ ਦਾ ਅਰਥ ਰਾਜਾ ਹੀ ਹੁੰਦਾ। ਉਹਨਾਂ ਆਖਿਆ ਅਸਲ ਵਿੱਚ ਦੁਨੀਆਂ 'ਤੇ ਭਾਵੇਂ ਕਿੰਨੀਆਂ ਜਗੀਰਦਾਰੀਆਂ ਕਿਸੇ ਦੀਆਂ ਚੱਲਦੀਆਂ ਹੋਣ, ਕੋਈ ਧਨਾੜ ਹੋਵੇ, ਕੋਈ ਰਾਜਾ ਹੋਵੇ, ਕੋਈ ਮਹਾਰਾਜਾ ਹੋਵੇ, ਇਹ ਸਾਰੀਆਂ ਵਸਤੂਆਂ, ਇਹ ਰਾਜ ਗੱਦੀਆਂ, ਇਹ ਤਖ਼ਤ, ਇਹ ਸੰਘਾਸਨ ਕੋਈ ਮਾਣ ਕਰਨ ਦੀ ਵਾਲੀ ਵਸਤੂ ਨਹੀਂ ਹੁੰਦੀ, ਕਿਉਂਕਿ ਅਸਲ ਵਿੱਚ ਇਹ ਸਾਰਾ ਕੁਝ ਜਿਹੜਾ ਨਾ, ਇਹ ਨਾਸ਼ਵੰਤ ਹੈ, ਇੱਥੇ ਰਹਿਣਾ ਕੁਝ ਨਹੀਂ। ਕੂੜ ਰਾਜਾ, ਕੂੜ ਪ੍ਰਜਾ, ਮਹਾਰਾਜ ਕਹਿੰਦੇ ਰਾਜਾ ਵਿੱਚੇ ਪ੍ਰਜਾ ਸਭ ਕੁਝ ਨਾਸ਼ਵੰਤ ਹੀ ਹੈ, ਕੂੜ ਹੀ ਹੈ, ਕੂੜ ਸਭ ਸੰਸਾਰ, ਇਹ ਸੰਸਾਰ ਦੀਆਂ ਵਡਿਆਈਆਂ, ਸੰਸਾਰ ਦੇ ਤਖ਼ਤ, ਸੰਸਾਰ 'ਤੇ ਹੁਕਮ ਚੱਲੀ ਜਾਣਾ, ਮਹਾਰਾਜ ਕਹਿੰਦੇ ਇਹ ਝੂਠਾ ਹੀ ਹੈ ਗੁਰਮੁਖੋ ਸਾਰਾ ਕੁਝ। ਇਹ ਕੋਈ ਐਸੀ ਵਸਤੂ ਨਹੀਂ ਹੁੰਦੀ ਜਿਹੜੀ ਪ੍ਰਲੋਕ 'ਚ ਨਾਲ ਚਲੀ ਜਾਵੇਗੀ ਜਾਂ ਫਿਰ ਜਿਸ 'ਤੇ ਮਾਣ ਕੀਤਾ ਜਾਏ, ਕਿਉਂਕਿ ਗੁਰੂ ਸਾਹਿਬ ਦਾ ਸਤਸੰਗ ਜੀ ਬਚਨ ਹੈ, ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਉਹ ਕਹਿੰਦੇ ਰਾਜੇ ਰੀਤ ਸਕਦਾਰ ਕੋਈ ਨਾ ਰਹਿ ਸੀ, ਉਹ ਭਾਵੇਂ ਰਾਜੇ ਨੇ, ਭਾਵੇਂ ਵੱਡੇ ਵੱਡੇ ਸਰਦਾਰ ਨੇ, ਜਗੀਰਦਾਰ ਨੇ, ਜ਼ਿਮੀਂਦਾਰ ਨੇ, ਦੁਨੀਆਂ 'ਤੇ ਰਹਿਣਾ ਨਹੀਂ ਹੁੰਦਾ ਕਿਸੇ ਨੇ। ਹੱਟ ਪੱਟਣ ਬਾਜ਼ਾਰ ਹੁਕਮੀ ਟਹਿਸੀ, ਉਹ ਵੱਡੇ ਵੱਡੇ ਜਿਨ੍ਹਾਂ ਦੇ ਬਾਜ਼ਾਰ ਸਨ ਆਪਣੀ ਜਾਇਦਾਦ, ਜਿਨ੍ਹਾਂ ਦੇ ਆਪਣੇ ਨਗਰ ਸਨ, ਜਿਵੇਂ ਰਾਵਣ ਵਰਗਿਆਂ ਦੀ ਲੰਕਾ ਸੀ ਆਪਣੀ ਸੋਨੇ ਦੀ, ਪਰਮੇਸ਼ੁਰ ਦਾ ਐਸਾ ਹੁਕਮ ਚੱਲਦਾ। ਕਹਿੰਦੇ ਇਹ ਵੀ ਇੱਕ ਦਿਨ ਹੱਟ ਪੱਟਣ ਬਾਜ਼ਾਰ ਨਗਰ ਪਿੰਡ ਹੱਟੀਆਂ ਚਬਾਰੇ ਚ ਹੱਟੇ ਸਭ ਟੱਠ ਜਾਣੇ ਹੁੰਦੇ, ਇਹ ਰਹਿਣ ਵਾਲੀਆਂ ਚੀਜ਼ਾਂ ਨੇ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਮਹਾਰਾਜ ਕਹਿੰਦੇ ਮੂਰਖ ਇਹਨਾਂ ਪੱਕੇ ਦਰਵਾਜ਼ਿਆਂ ਨੂੰ, ਡਿਉੜੀਆਂ ਨੂੰ, ਮਹੱਲਾਂ ਨੂੰ ਦੇਖ ਦੇਖ ਸਮਝਦਾ ਮੇਰੇ ਆ ਮੇਰੇ ਆ, ਨਿਸ਼ਾਨੀ ਇਹ ਮੂਰਖ ਦੀ ਮਹਾਰਾਜ ਦੱਸਦੇ ਪਏ। ਕਹਿੰਦੇ ਪੱਕੇ ਬੰਕ ਦੁਆਰ, ਬੰਕ ਸੋਹਣੇ ਨੂੰ ਕਹਿੰਦੇ ਉੱਦਾਂ, ਦੁਆਰ ਦਰਵਾਜ਼ੇ, ਚੰਗੇ ਮਹੱਲਾਂ ਦੇ ਦਰਵਾਜ਼ੇ, ਡਿਉੜੀਆਂ, ਪੱਕੇ ਚਬਾਰੇ ਦੇਖ ਦੇਖ ਕੇ ਮੂਰਖ ਕਹਿੰਦਾ ਇਹ ਮੇਰੇ ਭਾਈ, ਹੁਣ ਨਹੀਂ ਮੇਰੇ ਵਰਗਾ ਕੋਈ ਹੈਗਾ। ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਕਹਿੰਦੇ ਜਿਨ੍ਹਾਂ ਦੇ ਖਜ਼ਾਨੇ, ਦਰਬ ਮਾਇਆ ਨੂੰ ਕਹਿੰਦੇ, ਕਹਿੰਦੇ ਜਿਨ੍ਹਾਂ ਦੇ ਖਜ਼ਾਨੇ ਮਾਇਆ ਨਾਲ, ਹੀਰੇ ਜਵਾਹਰਾਤਾਂ ਲਾਲਾਂ ਨਾਲ ਭਰੇ ਪਏ ਸੀ, ਇੱਕ ਪਲ 'ਚ ਖਾਲੀ ਹੋ ਜਾਂਦਾ ਇਹ ਸਾਰਾ ਕੁਝ, ਇੱਕ ਪਲ 'ਚ ਉਹਦੇ 'ਤੇ ਕੋਈ ਹੋਰ ਕਬਜ਼ਾ ਕਰ ਲੈਂਦਾ ਅਤੇ ਬੰਦੇ ਦੇ ਹੱਥੋਂ ਸਾਰਾ ਕੁਛ ਨਿਕਲ ਜਾਂਦਾ। ਜਿਹੜੇ ਕਹਿੰਦੇ ਨਾ ਮੇਰੇ ਕੋਲ ਖਜ਼ਾਨੇ 'ਚ ਬਹੁਤ ਕੁਝ ਪਿਆ ਜੀ, ਸ਼ਾਹਜਹਾਨ ਕੋਲ ਵੀ ਖਜ਼ਾਨੇ 'ਚ ਬਹੁਤ ਕੁਝ ਸੀ। ਤਖ਼ਤ 'ਤੇ ਬੈਠਾ ਸੀ, ਹੁਕਮ ਚੱਲਦਾ ਸੀ, ਹੁਕਮਨਾਮੇ ਜਾਰੀ ਕਰਦਾ ਸੀ, ਫੌਜਾਂ ਸੀ, ਹਾਥੀਆਂ ਦੀਆਂ ਸਵਾਰੀਆਂ ਕਰਦਾ ਸੀ। ਉਹਦੇ ਹੀ ਸਕੇ ਪੁੱਤਰ ਨੇ ਲਾਹ ਕੇ ਤਖ਼ਤ ਤੋਂ ਕੈਦ ਕਰ ਦਿੱਤਾ, ਖਜ਼ਾਨੇ ਉਹਦੇ ਕਿਸੇ ਕੰਮ ਨਾ ਆਏ। ਫੌਜਾਂ ਦਾ ਇੱਕ ਹੋਰ ਮਾਲਕ ਬਣ ਗਿਆ, ਪਾਣੀ ਨੂੰ ਤਰਸਦਾ ਰਿਹਾ ਵਿਚਾਰਾ। ਇਸ ਲਈ ਕਹਿੰਦੇ ਦਰਬ ਭਰੇ ਭੰਡਹਾਰ ਰੀਤੇ ਇੱਕ ਖਣੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਰਾਜੀ ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਕਹਿੰਦੇ ਰਥਾਂ ਦੀਆਂ ਸਵਾਰੀਆਂ ਕਰਨ ਵਾਲੇ, ਹਾਥੀਆਂ ਦੀਆਂ ਸਵਾਰੀਆਂ ਕਰਨ ਵਾਲੇ, ਘੋੜਿਆਂ ਦੀਆਂ ਹਵਾ ਦੀ ਤੇਜ਼ ਚੱਲਣ ਵਾਲੇ, ਕੀਮਤੀ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ ਕਿੱਥੇ ਨੇ ਭਾਈ ਹੁਣ? ਬਾਗ ਮਿਲਕ ਘਰ ਬਾਹਰ ਕਿੱਥੇ ਸੀ ਆਪਣੇ? ਕਹਿੰਦੇ ਜਿਹੜੇ ਬਾਗਾਂ ਦੇ ਜਗੀਰਾਂ ਦੇ ਮਿਲਖਾਂ ਦੇ ਮਾਲਕ ਸੀ, ਜਿਹੜੇ ਕਹਿੰਦੇ ਸੀ ਇਹ ਸਾਰਾ ਕੁਝ ਮੇਰਾ ਮੇਰਾ ਮੇਰਾ, ਕਿੱਥੇ ਉਹਨਾਂ ਦਾ ਇਹ ਆਪਣਾ ਸਾਰਾ ਕੁਝ ਹੁਣ? ਕਿੱਥੇ ਨੇ ਉਹ ਸਾਰੇ, ਕਿੱਥੇ ਗਏ ਉਹ? ਅੱਜ ਆਪਾਂ ਤਖ਼ਤ ਲੱਭੀ ਗਏ, ਔਰੰਗਜ਼ੇਬ ਦਾ ਤਖ਼ਤ ਸੀ, ਕਦੀ ਉਹ ਹੁਕਮਨਾਮੇ ਜਾਰੀ ਕਰਦਾ ਸੀ, ਕਿੱਥੇ ਉਹਦਾ ਤਖ਼ਤ ਹੁਣ? ਕਿੱਥੇ ਗਏ ਉਹਦੇ ਹੁਕਮਨਾਮੇ? ਪਰ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਉਹਨੇ ਸ਼ਹੀਦ ਕੀਤਾ ਸੀ, ਗੁਰੂ ਸਾਹਿਬ ਜੀ ਦੇ ਸ਼ਹੀਦ ਗੰਜ ਵਾਲੇ ਸਥਾਨ 'ਤੇ ਹਜ਼ਾਰਾਂ ਲੋਕ ਸਵੇਰ ਤੋਂ ਸ਼ਾਮ ਤੱਕ ਨਮਸਕਾਰ ਕਰ ਦਿੰਦੇ ਹਾਲੇ ਵੀ, ਅੱਜ ਵੀ। ਗੁਰੂ ਸਾਹਿਬ ਜੀ ਦੇ ਦਰ ਦੀ ਤਾਂ ਮਿੱਟੀ ਮੱਥੇ 'ਤੇ ਲਾ ਕੇ ਲੋਕ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ, ਹੁਣ ਵੀ ਹਜ਼ਾਰਾਂ ਦੀ ਗਿਣਤੀ 'ਚ ਸਵੇਰ ਤੋਂ ਸ਼ਾਮ ਤੱਕ ਰਸੀਸਗੰਜ ਮੱਥਾ ਟੇਕ ਜਾਂਦਾ। ਪਰ ਜਿਹਨੇ ਹੁਕਮ ਦਿੱਤਾ ਸੀ ਵੀ ਨਵੇਂ ਪਾਤਸ਼ਾਹ ਜੀ ਜੇ ਮੇਰਾ ਹੁਕਮ ਨਹੀਂ ਮੰਨਦੇ, ਇਹਨਾਂ ਨੂੰ ਸ਼ਹੀਦ ਕਰ ਦਿਓ, ਉਹਦਾ ਕਿੱਥੇ ਤਖ਼ਤ ਲੱਭੋ? ਹੈ ਕੋ ਔਰੰਗਜ਼ੇਬ ਦੀ ਮੜੀ 'ਤੇ ਦੀਵਾ ਜਗਾਉਣ ਵਾਲਾ? ਕੋਈ ਨਹੀਂ ਹੈਗਾ। ਇਸ ਲਈ ਮਹਾਰਾਜ ਕਹਿੰਦੇ ਉਹ ਜਿਹੜੇ ਤਾਜੀ ਰਾਤ ਤੁਖਾਰ ਹਾਥੀ ਪਾਖਰੇ ਬਾਗ ਮਿਲਕ ਘਰ ਬਾਰ ਕਿੱਥੇ ਸੀ ਆਪਣੇ? ਕਿੱਥੇ ਨੇ ਉਹ ਜਿਹੜੇ ਕਹਿੰਦਾ ਸੀ ਇਹ ਮੇਰੇ ਆਪਣੇ ਨੇ, ਸਾਰਾ ਕੁਝ ਮੇਰਾ ਹੈ, ਤਖ਼ਤ ਇਹ ਹੁਕਮ ਚੱਲਦੇ, ਹਾਥੀ ਘੋੜੇ ਮੇਰੇ, ਤੰਬੂ ਪਲੰਘ ਨਿਵਾਰ ਸਰਾਏਚੇ ਲਾਲਤੀ, ਕਹਿੰਦੇ ਰੇਸ਼ਮੀ ਬਿਸਤਰਿਆਂ ਦੇ ਉੱਪਰ ਸੌਣਾ, ਕੀਮਤੀ ਤੰਬੂ ਤਾਣ ਕੇ ਰੱਖਣੇ, ਕਿੱਥੇ ਗਏ ਉਹ ਸਾਰਾ ਕੁਝ? ਇਸ ਲਈ ਮਹਾਰਾਜ ਨੇ ਆਖਿਆ ਰਾਏ ਜੀ, ਅਸਲ ਵਿੱਚ ਦੁਨੀਆ 'ਤੇ ਮਾਣ ਕਰਨ ਵਾਲੀ ਕੋਈ ਵਸਤੂ ਨਹੀਂ ਹੈਗੀ ਸਿਵਾਏ ਪਰਮੇਸ਼ਰ ਦੇ ਨਾਮ ਤੋਂ। ਇੱਥੇ ਬੜੇ ਬੜੇ ਆਣ ਕੇ ਚਲੇ ਗਏ ਜਿਨ੍ਹਾਂ ਦਾ ਹੁਣ ਲੋਕਾਂ ਨੂੰ ਨਾਂ ਤੱਕ ਵੀ ਨਹੀਂ ਪਤਾ। ਦਸਵੇਂ ਪਾਤਸ਼ਾਹ ਦੇ ਵਜਨ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋਂ ਕਹਾਂ ਪਏ ਭੂਪਤ। ਭੂਪਤ ਰਾਜਿਆਂ ਨੂੰ ਕਹਿੰਦੇ, ਦਸਵੇਂ ਪਾਤਸ਼ਾਹ ਕਹਿੰਦੇ ਐਡੇ ਐਡੇ ਰਾਜੇ ਕਿੱਥੇ ਨੇ ਦੱਸੋ, ਲੱਭਦਾ ਹੁਣ ਕੋਈ? ਐਡੇ ਐਡੇ ਰਾਜੇ ਹੋ ਗਏ ਜਿਨ੍ਹਾਂ ਨੂੰ ਛੋਟੇ ਰਾਜੇ ਸੈਂਕੜੇ ਰੋਜ਼ ਆਣ ਕੇ ਨਮਸਕਾਰ ਕਰਦੇ ਸੀ। ਏਤੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕਹੋ ਨੰਗ ਹੀ ਪਾਏ ਪਧਾਰੇ। ਕਹਿੰਦੇ ਐਡੇ ਐਡੇ ਚੱਕਰਵਰਤੀ ਬਾਦਸ਼ਾਹ ਵੀ ਅੰਤ ਨੂੰ ਨੰਗੇ ਪੈਰੀਂ ਗਏ ਸੰਸਾਰ ਤੋਂ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕਹਿੰਦੇ ਗੁਰਮੁਖੋ, ਇਹ ਰਾਜਾ ਪਰਜਾ ਸਭ ਕੁਝ ਇਹ ਸੰਸਾਰ ਨਾਸਵੰਤ। ਕੂੜ ਮੰਡਪ ਕੂੜ ਮਾੜੀ, ਮੰਡਪ ਪੱਕੇ ਜਿਨ੍ਹਾਂ ਨੇ ਮਹੱਲ ਬਣਾਏ ਸਨ, ਜਿਨ੍ਹਾਂ ਨੇ ਮਾੜੀਆਂ ਸਤੀਆਂ ਸਨ। ਕੂੜ ਬੈਸਣਹਾਰ ਕਹਿੰਦੇ ਉਹ ਮੰਡਪ ਉਹ ਮਹੱਲ ਅਤੇ ਉਹਨਾਂ ਵਿੱਚ ਵਸਣ ਵਾਲੇ ਬੈਠਣ ਵਾਲੇ ਜੇ ਪਰਮੇਸ਼ੁਰ ਨੂੰ ਚੇਤੇ ਨਹੀਂ ਕਰਦੇ, ਸਭ ਕੁਝ ਕੂੜ ਹੀ ਹੈ, ਸਭ ਝੂਠ। ਕੂੜ ਸੋਇਨਾ ਕੂੜ ਰੁੱਪਾ, ਕਹਿੰਦੇ ਸੋਨਾ ਵੀ ਗੁਰਮੁਖੋ ਕੂੜ ਹੈ ਅਤੇ ਰੁੱਪਾ ਚਾਂਦੀ ਨੂੰ ਕਹਿੰਦੇ, ਚਾਂਦੀ ਵੀ ਇਹ ਸੋਨੇ ਚਾਂਦੀ ਵੀ ਰਹਿਣ ਵਾਲੀਆਂ ਵਸਤੂਆਂ ਨਹੀਂ ਹੈ। ਕੋਈ ਆਖੇ ਵੀ ਮੇਰੇ ਕੋਲ ਖਜ਼ਾਨੇ 'ਚ ਇੰਨਾ ਸੋਨਾ ਪਿਆ ਜੀ, ਹਾਂ ਮਨ ਦੀ ਪ੍ਰਸੰਨਤਾ ਥੋੜ੍ਹੀ ਦੇਰ ਲਈ ਹੋ ਸਕਦੀ ਹੈ। ਇਸੇ ਲਈ ਗੁਰੂ ਸਾਹਿਬ ਨੇ ਸਤਿਸੰਗ ਜੀ ਕਿੰਨੀ ਵੱਡੀ ਕਿਰਪਾ ਕਰਕੇ ਆਪਾਂ ਨੂੰ ਸੁੰਦਰ ਮਰਿਆਦਾ ਦਿੱਤੀ, ਕਿਉਂਕਿ ਸੋਨਾ ਲੋਕ ਸਰੀਰ ਦੇ ਸ਼ਿੰਗਾਰ ਵਾਸਤੇ ਪਾਉਂਦੇ। ਤਾਂ ਮਹਾਰਾਜ ਨੇ ਆਖਿਆ ਸਭ ਤੋਂ ਵੱਡਾ ਸ਼ਿੰਗਾਰ ਪੰਜ ਕਕਾਰ ਨੇ, ਪੰਜ ਕਕਾਰ, ਇਦੋਂ ਵੱਡਾ ਸ਼ਿੰਗਾਰ ਹੋਰ ਕੋਈ ਨਹੀਂ ਹੁੰਦਾ। ਮਹਾਰਾਜ ਨੇ ਸੋਨੇ ਦੇ ਕੜੇ ਦੀ ਜਗ੍ਹਾ ਸਰਬਲੋਹ ਦਾ ਕੜਾ ਦਿੱਤਾ, ਇਹ ਸ਼ਿੰਗਾਰ ਹੈ। ਆਪ ਤਾਂ ਮਹਾਰਾਜ ਨੇ ਸਤਿਸੰਗ ਜੀ ਕੰਗਣ ਸੋਨੇ ਦਾ ਲਾ ਕੇ ਗੰਗਾ 'ਚ ਮਾਰਿਆ ਸੀ ਵਗਾ ਕੇ। ਬਹਾਦਰ ਸ਼ਾਹ ਨੇ ਨਗੀਨਾ ਭੇਟ ਕੀਤਾ, ਸਤਿਗੁਰੂ ਜੀ ਨੇ ਗੋਦਾਵਰੀ 'ਚ ਸੁੱਟ ਦਿੱਤਾ। उन्हें आख्या भी महाराज तुहानू पता नहीं सी असल च कीमत दा, इह ते बहुत कीमती से। महाराज कहिंदे हाँ सानू पता सी। फिर महाराज तुसीं सुट्टिया क्यों? गोदावरी च सुट्टता। हुण मन च सोची जांदा महाराज नूं जे पता हुंदा इहदी कीमत दा कदे नहीं सी सुट्टणा, मैं इन्नी प्रेम नाल भेटा दित्ता, इन्ना कीमती ने गिना। कहिंदा ने महाराज बहुत कीमती सी। महाराज कहिंदे फिर की होया? कहिंदा जे इन्ना कीमती सुट दित्ता। महाराज कहिंदे ज़्यादा अफसोस करदा कढ लै, आज इत्थे ही तां सुट्टिया। आग्या ही चाहुंदा सी बस, जदों कढ़न वास्ते वड़िया ते अगे नगीने नगीने सी। शर्मिंदा हो गया, आण के महाराज दे चरनी पै गया। महाराज कहिंदे ये किहड़ियां चीज़ां दा माण करदा तूं? ये हीरे जवाहरात सोना चांदी दे ढेर, कूड़ सोयना कूड़ रुपा, कूड़ पहनण हार। कहिंदे ये सोना चांदी सिर्फ पहनी जाना तो खुश होना जी, मैं इन्ना सोना पाया, इन्नी चांदी पहनी फिरदा। कहिंदे ये सब कूड़ ही है गुरमुखो, ये कोई ना तो नाल जाण वाली वस्तु है तो ना कोई मन की प्रसन्नता ही साध संग जी, ये सिर्फ एक एक भरम करके बंदा कहिंदा मैं पाई फिरदा जी इन्ना। हालांकि ठीक है, पाया तो पाया, जे माड़ा मोटा गवाच जाए तो कई बार हौका के नाल ही बंदा चल जाता जे चलिया जाए तो। वो एक बार एक माता गुरुद्वारे आण के साध संग जी रोज़ बैठती सी बेचारी, उहदे कोल एक होर बीबी आण के बैठन लग पई। तो 10-20 दिन बैठियां, हौली हौली प्रेम बन गया। वो महीने के बाद बीबी माता नूं कहिंदी भी माता अपनियां चूड़ियां तां हा आ जिहड़ियां छापां तू दो पाईआं इह मैनूं दे, मैं एक विआह शादी देखावां ते मैं तैनूं परसों नूं आण के मोड़ देणियां। हुण माता दे कोल रोज़ तां आण के बहिंदी सी, उह इकट्ठियां बैठना, इकट्ठियां लंगर च प्रशादा भी छकना, उन्हें ला के दे दिता। वह मुड़ के मुड़ी नहीं, वह बेचारा बड़ा रौला पाया। माता ने कहिंदी भी कोई नहीं, किसी ने वेखी जिहड़ी मेरी इत्थे लागे बहिंदी हुंदी सी, वह लै गई मेरियां चूड़ियां। बड़ा रौला पाया। वह प्रबंधकां ने आख्या माता सानूं कोई पता नहीं, जिहड़ी लै गई फिर हुण की हो सकदा, बड़ा पछतावा करे। महाराज कहिंदे ये तो कूड़ है गुरमुखो, सारा कुछ कूड़ सोयना कूड़ रुपा कूड़ पहनण हार। ये की पहन के माण करना होया, मैं इन्ना पहनिया जी। महाराज पंजवें पातशाह कहिंदे कोई जाने कवनी हाँ जग मीत, जे सोए कृपाल सोई बिद बुझे ताकि निर्मल रीत। मुक्त माल कनक लाल हीरा मन रंजन की माया, मुक्त माल कहिंदे सुचे मोतियां दियां माला, मुक्त माल कणक लाल, कणक सोना, लाल अपन पता लाल, हीरा हीरे सोना, सुचे मोतियां दियां माला, हीरे जवाहरात, मूंगे नीलम, मन रंजन की माया। कहिंदे मन नूं थोड़ा बहुता प्रसन्न कर सकदे भी इन्ना कुछ है जी मेरे कोले, पर पंजवें पाशाह कहिंदे हाहा करत बिहानी अवद है। ਜਿਹੜੇ ਹਰ ਵੇਲੇ ਗਲ 'ਚ ਸੁੱਚੇ ਮੋਤੀਆਂ ਦੀਆਂ ਮਾਲਾ ਪਾ ਕੇ ਰੱਖਦੇ ਸੀ, ਜਿਹਨਾਂ ਦੇ ਕੋਲ ਸੋਨਾ ਚਾਂਦੀ ਅਤੇ ਗਹਿਣਿਆਂ ਦੀ ਕਮੀ ਕੋਈ ਨਹੀਂ ਸੀ, ਜਿਹਨਾਂ ਦੇ ਹੀਰਿਆਂ ਦੇ ਨਗ ਜਿਹੜੇ ਸਨ ਮੁੰਦਰੀਆਂ 'ਚ, ਪੰਜਵੇਂ ਪਾਤਸ਼ਾਹ ਕਹਿੰਦੇ ਜਦੋਂ ਗਏ ਹਾਏ ਹਾਏ ਕਰਦੇ ਹੀ ਗਏ ਸੰਸਾਰ ਤੋਂ। ਹਾਹਾ ਕਰਤ ਬਿਹਾਨੀ ਆਪਦੇ, ਹਾਏ ਹਾਏ ਕਰਦਿਆਂ ਸਾਰੀ ਉਮਰ ਲੰਘੀ, ਤਾਂ ਮੈਂ ਸੰਤੋਖ ਨਾ ਪਾਇਆ। ਕਹਿੰਦੇ ਫਿਰ ਕਿਹੜਾ ਸੰਤੋਖ ਆ ਗਿਆ ਉਹਨਾਂ ਨੂੰ? ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ। ਕਹਿੰਦੇ ਸੋਨਾ ਚਾਂਦੀ ਪਹਿਨ ਕੇ ਅਤੇ ਹੰਕਾਰੇ ਫਿਰਨਾ, ਇਹ ਸਭ ਕੂੜ ਹੀ ਹੈ ਗੁਰਮੁਖੋ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕਹਿੰਦੇ ਸਰੀਰ ਦੇ ਜਿਸਦਾ ਮਾਣ ਕਰਨਾ, ਦੇਹ ਹੰਕਤਾ ਰੱਖਣੀ, ਇਹ ਕੱਪੜੇ ਕੀਮਤੀ ਪਾ ਕੇ ਆਖਣਾ ਵੀ ਮੈਂ ਤਾਂ ਪਸ਼ਮੀਨੇ ਦੇ ਪਾਏ ਜੀ, ਜਰੀ ਦੇ ਪਾਏ, ਅਤੇ ਫਿਰ ਸਮਝਣਾ ਵੀ ਮੇਰੇ ਵਰਗਾ ਕੋਈ ਨਹੀਂ, ਆਪਣੇ ਆਪ ਨੂੰ ਅਪਾਰ ਸਮਝਣਾ। ਇਹ ਕਹਿੰਦੇ ਗੁਰਮੁਖੋ ਮੂਰਖਤਾ ਦੀ ਨਿਸ਼ਾਨੀ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕਹਿੰਦੇ ਇੱਥੇ ਤਾਂ ਕਿਹੜੇ ਕਿਹੜੇ ਪੂਰਾਂ ਦੇ ਪੂਰ ਖੱਪ ਗਏ ਹੈ, ਕੋਈ ਆਪਣੇ ਆਪ ਨੂੰ ਮੀਆਂ ਸਮਝਣਾ ਅਤੇ ਬੀਵੀ, ਇਹ ਸਲਾਮਤ ਦੀ ਬੋਲੀ ਹੈ। ਕਹਿੰਦੇ ਮਰਦ ਇਸਤਰੀਆਂ ਜਿਨ੍ਹਾਂ ਨੇ ਸਿਰਫ ਗਹਿਣੇ ਪਹਿਨਣ ਦੇ ਵਾਸਤੇ ਹੀ ਸਰੀਰ ਨੂੰ ਸ਼ਿੰਗਾਰੀ ਸਾਧਨ ਸਮਝ ਲਿਆ, ਉਹ ਮਾਰ ਕਹਿੰਦੇ ਇਹ ਤਾਂ ਗੁਰਮੁਖੋ ਸਾਰਾ ਕੁਝ ਹੀ ਕੂੜ ਹੈ। ਕੂੜ ਕੂੜਿਆ ਨਿਹੋ ਲੱਗਾ ਵਿਸਰਿਆ ਕਰਤਾਰ। ਕਹਿੰਦੇ ਬਸ ਕੂੜ ਬੰਦਿਆਂ ਜਿਨ੍ਹਾਂ ਦਾ ਹਿਰਦਾ ਕੂੜ ਹੈ ਨਾ, ਉਹਨਾਂ ਦਾ ਨੇਹ ਵੀ ਕੂੜ ਨਾਲ ਲੱਗਾ ਹੁੰਦਾ, ਉਹਨਾਂ ਨੂੰ ਫਿਰ ਰੱਬ ਚੇਤੇ ਨਹੀਂ ਜੇ ਆਉਂਦਾ। ਉਹਨਾਂ ਨੂੰ ਸੁਪਨੇ 'ਚ ਵੀ ਸੋਨਾ ਚਾਂਦੀ ਚੇਤੇ ਆਵੇਗਾ, ਪਰਮੇਸ਼ੁਰ ਚੇਤੇ ਨਹੀਂ ਆਉਣਾ। ਕਿਉਂਕਿ ਨੇਹ ਉੱਥੇ ਲੱਗ ਗਿਆ ਨਾ, ਜਿੱਥੇ ਨੇਹ ਲੱਗ ਗਿਆ, ਜੋ ਜਾਗਦਿਆਂ ਦੇ ਅੰਦਰ ਆਪਣੇ ਰੀਲ ਚੱਲਦੀ ਰਹਿੰਦੀ ਸਾਧਸੰਗ ਜੀ, ਸੁਪਨੇ 'ਚ ਵੀ ਉਹੀ ਚੱਲਣੀ ਅਤੇ ਉਹੀ ਸੰਸਕਾਰ ਬਣ ਜਾਣਾ। ਕੂੜ ਕੂੜਾ ਨੇਹ ਲੱਗਾ ਵਿਸਰਿਆ ਕਰਤਾਰ, ਕਹਿੰਦੇ ਉਹਨਾਂ ਨੂੰ ਰੱਬ 'ਤੇ ਵਿਸਰਿਆ ਹੁੰਦਾ, ਕਰਤਾਰ ਥੋੜ੍ਹੋ ਚੇਤੇ ਆਉਂਦਾ ਉਹਨਾਂ ਨੂੰ, ਕਿਉਂਕਿ ਕਰਤਾਰ ਨਾਲ ਤਾਂ ਨੇਹ ਕੋਈ ਨਹੀਂ, ਨੇਹ ਤਾਂ ਹੋਰ ਥਾਵਾਂ 'ਤੇ ਵਸਤੂਆਂ ਨਾਲ ਪਦਾਰਥਾਂ ਨਾਲ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ, ਕਹਿੰਦੇ ਗੁਰਮੁਖ ਹੁਣ ਸੰਸਾਰ 'ਤੇ ਦੋਸਤੀ ਪਾਈ ਹੈ ਕਿਹਦੇ ਨਾਲ, ਸਾਰਾ ਕੋਈ ਤਾਂ ਜਾਣ ਵਾਲਾ। ਮੈਂ ਕਿਹਾ ਮੰਗੂ ਕੁਛ ਥਿਰ ਨਾ ਰਿਹਾਈ, ਕਹਿੰਦੇ ਕੁਝ ਰਹਿਣ ਵਾਲਾ ਤਾਂ ਹੈ ਹੀ ਨਹੀਂ, ਕੀ ਮੰਗੀਏ ਫਿਰ ਭਾਈ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ, ਕਹਿੰਦੇ ਸੰਸਾਰ 'ਤੇ ਸਾਰਾ ਹੀ ਨਾਸਵੰਤ ਹੈ। ਕੂੜ ਮਿੱਠਾ ਕੂੜ ਮਾਖਿਓ, ਕਹਿੰਦੇ ਕੂੜ ਮਿੱਠਾ ਬਹੁਤ ਲੱਗਦਾ, ਹੈ ਕੂੜ ਨਾਸਵੰਤ ਲੇਕਿਨ ਮਿੱਠਾ ਬਹੁਤ ਲੱਗਦਾ। ਕਿੰਨਾ ਮਿੱਠਾ ਲੱਗਦਾ ਜੀ, ਜਿੰਨਾ ਸ਼ਹਿਦ ਮਿੱਠਾ ਹੁੰਦਾ। ਮਾਖਿਓ ਕੂੜ ਡੋਬੇ ਪੂਰ, ਕਹਿੰਦੇ ਪੂਰਾਂ ਦੇ ਪੂਰੇ ਇਸ ਕੂੜ ਨੇ ਅੱਜ ਤੱਕ ਡੋਬ ਦਿੱਤੇ ਨੇ, ਪਰ ਫਿਰ ਵੀ ਸੋਝੀ ਨਹੀਂ ਆਈ, ਦੇਖ ਕੇ ਵੀ ਜਾਂਦਿਆਂ ਨੂੰ ਸੋਝੀ ਨਹੀਂ ਆਈ, ਫਿਰ ਵੀ ਸਾਧਸੰਗ ਜੀ ਝੂਠ ਮਿੱਠਾ ਹੀ ਲੱਗੀ ਜਾਂਦਾ। ਅਤੇ ਇੰਨਾ ਮਿੱਠਾ ਲੱਗਦਾ ਸ਼ਹਿਦ ਨਾਲੋਂ ਵੱਧ। ਕੂੜ ਮਿੱਠਾ ਕੂੜ, ਕਿਉਂਕਿ ਸੰਸਕਾਰ ਇੱਦਾਂ ਦਾ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਕਰਨਾ ਬੁਰੀ ਗੱਲ ਹੈ ਪਰ ਪਾਪੀ ਬੰਦੇ ਨੂੰ ਤਾਂ ਚੰਗਾ ਹੀ ਲੱਗਦਾ ਹੈ ਨਾ, ਉਹਨੂੰ ਥੋੜ੍ਹਾ ਬੁਰਾ ਲੱਗਦਾ ਕਿਉਂਕਿ ਸੰਸਕਾਰ ਇੱਦਾਂ ਦਾ ਬਣ ਗਿਆ, ਸੁਭਾਅ ਇੱਦਾਂ ਦਾ ਪੱਕ ਗਿਆ, ਹੈ ਬੁਰੀ ਚੀਜ਼ ਲੇਕਿਨ ਚੰਗੀ ਲੱਗ ਰਹੀ, ਝੂਠ ਹੈ ਬੁਰਾ ਲੇਕਿਨ ਮਿੱਠਾ ਲੱਗਦਾ। ਕੂੜ ਮਿੱਠਾ ਕੂੜ ਮਾਖਿਓ, ਕਹਿੰਦੇ ਮਾਖਿਓ ਤੋਂ ਵੀ ਵੱਧ ਮਿੱਠਾ ਲੱਗ ਰਿਹਾ ਇਹ ਝੂਠ। ਕੂੜ ਡੋਬੇ ਪੂਰ, ਇਸ ਕੂੜ ਨੇ ਤਾਂ ਕਹਿੰਦੇ ਪੂਰਾਂ ਦੇ ਪੂਰ ਡੋਬ ਦਿੱਤੇ ਨੇ। ਨਾਨਕ ਵਖਾਣਿਆ ਬੇਨਤੀ ਤੁਧ ਬਾਝ ਕੂੜੋ ਕੂੜ, ਕਹਿੰਦੇ ਅਸੀਂ ਬੇਨਤੀ ਕਰਦੇ ਹਾਂ, ਸਮਝੋ ਗੁਰਮੁਖੋ ਉਸ ਪਰਮੇਸ਼ੁਰ ਤੋਂ ਬਿਨਾਂ ਬਾਕੀ ਸਭ ਕੁਝ ਕੂੜ ਹੀ ਹੈ। ਪਰਮੇਸ਼ੁਰ ਨੂੰ ਲਾਂਭੇ ਪਾਸੇ ਕਰ ਦਿਓ, ਆਪਣੇ ਜੀਵਨ ਵਿੱਚੋਂ ਜਿਹਦੇ ਵਿੱਚੋਂ ਰੱਬ ਦੀ ਯਾਦ ਮਨਫੀ ਹੋ ਗਈ, ਬਾਕੀ ਉਹਦੇ ਕੋਲ ਸਿਰਫ ਫਿਰ ਕੂੜ ਹੀ ਬਚਦਾ। ਪਰਮੇਸ਼ੁਰ ਦੀ ਯਾਦ ਤੋਂ ਬਿਨਾਂ, ਹਾਂ ਯਾਦ ਦੇ ਵਿੱਚ ਹੋਵੇ ਤਾਂ ਫਿਰ ਸਾਧਸੰਗ ਜੀ ਸਾਰੀਆਂ ਵਸਤੂਆਂ ਭਗਤੀ ਭਾਵ ਪੈਦਾ ਕਰਨ ਵਾਲੀਆਂ ਬਣ ਜਾਂਦੀਆਂ, ਜੇ ਪਰਮੇਸ਼ੁਰ ਦੀ ਯਾਦ ਨਾਲ ਚੱਲੇ ਤੇ। ਕਿਉਂਕਿ ਜਿਸ ਨੇ ਪਦਾਰਥ ਦਿੱਤੇ ਨੇ ਉਹਨੂੰ ਵਿੱਚ ਰੱਖਣਾ ਪੈਣਾ ਨਾ, ਉਹਨੂੰ ਚੇਤੇ ਕਰੇ। ਉਹ ਇੱਕ ਬੜਾ ਸੋਹਣਾ ਬਚਨ ਸੁਣਾਇਆ ਗੁਰਮੁਖਾਂ ਨੇ ਸਮਝਣ ਵਾਸਤੇ। ਉਹ ਕਹਿੰਦੇ ਕਿਸੇ ਮਹਾਂਪੁਰਸ਼ ਦੇ ਕੋਲ ਇੱਕ ਉਹਦਾ ਸੇਵਕ ਪੜ੍ਹਦਾ ਸੀ, ਚੇਲਾ ਉਹਦਾ, ਬੜਾ ਪਿਆਰ ਕਰਦੇ ਸੀ ਉਹਨੂੰ। ਤਾਂ ਇੱਕ ਵਾਰ ਉਹਨਾਂ ਨੇ ਉਹਨੂੰ ਇੱਕ ਰੁਪਈਆ ਦਿੱਤਾ, ਉਹਨੂੰ ਕਹਿੰਦੇ ਜਾ ਰੁਪਈਏ ਦੇ ਪੇੜੇ ਲੈ ਕੇ ਆ। ਉਹ ਪੇੜੇ ਲੈਣ ਗਿਆ ਤਾਂ ਚਾਰ ਪੇੜੇ ਆਏ। ਹੁਣ ਪੇੜੇ ਦੇਖ ਕੇ ਤਾਂ ਮੂੰਹ 'ਚ ਪਾਣੀ ਆਇਆ, ਉਹਨੇ ਲਈ ਆਉਂਦੇ ਨੇ ਇੱਕ ਪੇੜਾ ਖਾ ਲਿਆ ਜੀ, ਬੜਾ ਸਵਾਦ ਲੱਗਾ, ਇੱਕ ਪੇੜਾ ਹੋਰ ਖਾ ਲਿਆ ਅਤੇ ਦੋ ਪੇੜੇ ਲਿਆ ਕੇ ਅਤੇ ਉਹਨਾਂ ਸੰਤਾਂ ਦੇ ਅੱਗੇ ਰੱਖਤੇ, ਮਹਾਂਪੁਰਸ਼ਾਂ ਦੇ। ਆ ਲਓ ਜੀ, ਉਹ ਕਹਿੰਦੇ ਬਈ ਗੁਰਮੁਖਾ ਰੁਪਈਏ ਦੇ ਦੋ ਹੀ ਪੇੜੇ ਆਏ? ਕਹਿੰਦਾ ਨਹੀਂ ਜੀ, ਆਏ ਤਾਂ ਚਾਰ ਸੀ। ਕਹਿੰਦੇ ਦੋ? ਕਹਿੰਦੇ ਜੀ ਦੋ ਤਾਂ ਮੈਂ ਖਾ ਲਏ। ਉਹ ਕਹਿੰਦੇ ਤੂੰ ਕਿਉਂ ਖਾ ਲਿਆ ਭਾਈ? ਉਹ ਕਹਿੰਦਾ ਜੀ ਮੈਂ ਇਸ ਵਾਸਤੇ ਖਾ ਲਿਆ, ਮੈਨੂੰ ਪਤਾ ਵੀ ਆਪਾਂ ਦੋ ਹੀ ਜਾਣੇ ਆ ਅਤੇ ਚਾਰ ਪੇੜੇ ਆ, ਦੋ ਤੁਹਾਡੇ ਅਤੇ ਦੋ ਤਾਂ ਮੇਰੇ ਹੀ ਸੀ ਨਾ, ਤਾਂ ਮੈਂ ਤਾਂ ਮੈਨੂੰ ਮਿਲਣੇ ਸੀ, ਮੈਂ ਖਾ ਲਏ। ਉਹ ਕਹਿੰਦੇ ਤੂੰ ਦੋ ਕਿੱਦਾਂ ਖਾ ਲਿਆ ਭਾਈ? ਉਹਨੇ ਇੱਕ ਫੜ ਕੇ ਹੋਰ ਮੂੰਹ 'ਚ ਪਾ ਲਿਆ, ਤਿੰਨ ਖਾ ਲਏ। ਕਹਿੰਦਾ ਇੱਦਾਂ ਤੀਜਾ ਵੀ ਖਾ ਲਿਆ। ਉਹ ਕਹਿੰਦੇ ਠੀਕ ਹੈ ਚੱਲ ਇੱਦਾਂ ਖਾ ਲੇ ਤੂੰ, ਪਰ ਇਹ ਤੂੰ ਮਰਿਆਦਾ ਤੋੜੀ, ਤੈਨੂੰ ਪਾਪ ਲੱਗਣਾ। ਉਹ ਕਹਿੰਦਾ ਉਹ ਕਾਹਦਾ ਜੀ? ਉਹ ਕਹਿੰਦੇ ਰੁਪਈਆ ਮੇਰਾ ਸੀ ਨਾ, ਮੈਂ ਦਿੱਤਾ ਸੀ ਤੇਰੇ ਕੋਲ ਪੇੜੇ ਮੰਗਵਾਏ, ਤੇਰਾ ਫਰਜ਼ ਇਹ ਬਣਦਾ ਸੀ ਚਾਰੇ ਪੇੜੇ ਇੱਕ ਵਾਰੀ ਮੈਨੂੰ ਲਿਆ ਕੇ ਦੇਣੋ, ਮੇਰੇ ਕੋਲੋਂ ਭਾਵੇਂ ਫਿਰ ਲੈ ਕੇ ਦੋ ਖਾ ਲੈਨੋ, ਤਿੰਨ ਖਾ ਲੈਨੋ, ਭਾਵੇਂ ਚਾਰੇ ਖਾ ਲੈਨੋ, ਪਰ ਜਿਸ ਦਾ ਰੁਪਈਆ ਸੀ ਉਹਨੂੰ ਪਾਸੇ ਕਰਕੇ ਖਾ ਗਿਆ ਚਲਾਕੀ ਨਾ, ਇਸ ਗੱਲ ਦਾ ਪਾਪ ਹੈ। ਰੁਪਈਆ ਮੇਰਾ ਸੀ ਨਾ ਤੇ ਮੈਂ ਮੰਗਵਾਏ, ਇੱਕ ਵਾਰੀ ਮੈਨੂੰ ਲਿਆ ਕੇ ਦੇਣੋ, ਫਿਰ ਮੈਂ ਤੈਨੂੰ ਦਿੰਦਾ, ਫਿਰ ਤੇਰੇ ਲਈ ਉਹ ਅੰਮ੍ਰਿਤ ਸੀ। ਪਰ ਜਿਸ ਨੇ ਦਿੱਤੇ, ਜਿਸ ਦੇ ਸੀ, ਉਹਨੂੰ ਤੂੰ ਪਾਸੇ ਕਰਕੇ ਚਲਾਕੀ ਨਾ ਖਾ ਗਿਆ, ਇਸ ਕਰਕੇ ਉਹ ਅੰਮ੍ਰਿਤ ਨਹੀਂ ਹੁਣ ਤੇਰੇ ਲਈ ਜ਼ਹਿਰ। ਪਰਮੇਸ਼ੁਰ ਨੇ ਪਦਾਰਥ ਦਿੱਤੇ ਨੇ, ਜੇ ਪਰਮੇਸ਼ੁਰ ਪਾਸੇ ਕਰ ਦੇਈਏ ਤੇ ਫਿਰ ਉਹ ਪਦਾਰਥ ਹੀ ਮਾਰੇ ਕਹਿੰਦੇ ਕੂੜ ਹੈ ਭਾਈ। ਜੇ ਉਹਦੀ ਯਾਦ ਨਾਲ ਚੱਲੇ ਵੀ ਹਾਂ ਪਰਮੇਸ਼ੁਰ ਨੇ ਬਖਸ਼ਿਆ, ਫਿਰ ਕੋਈ ਕੂੜ ਨਹੀਂ। ਫਿਰ ਸਤਸੰਗ ਜੀ, ਸੰਸਾਰ ਤਾਂ ਸਭ ਕੁਝ ਦਾਤਾਂ ਦਿੰਦਾ ਤਾਂ ਪਰਮੇਸ਼ੁਰ ਹੀ ਹੈ ਨਾ। ਕਹਿੰਦੇ ਜਿਹਨੇ ਦਿੱਤੀਆਂ ਉਹਨੂੰ ਵਿੱਚ ਰੱਖਣਾ ਪੈਣਾ, ਐਸਾ ਨਾ ਹੋਏ ਵੀ ਦਾਤ ਪਿਆਰੀ ਵਿਸਰਿਆ ਦਾਤਾਰ, ਦਿੰਦੇ ਨਾਲੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਆ। ਕਹਿੰਦੇ ਦੇਣ ਵਾਲੇ ਨਾਲੋਂ ਜਿਹੜੀ ਚੀਜ਼ ਉਹਨੇ ਦੇ ਦਿੱਤੀ, ਉਹ ਦਿੱਤੀ ਹੋਈ ਚੀਜ਼ ਚੰਗੀ ਲੱਗਣ ਲੱਗ ਪੈਂਦੀ, ਜਿਹਨੇ ਦਿੱਤੀ ਉਹਦਾ ਚੇਤਾ ਹੀ ਕੋਈ ਨਹੀਂ। ਦਿੰਦੇ ਨਾਲੋਂ ਦਿੱਤਾ ਚੰਗਾ, ਉਹ ਦੇਣ ਵਾਲੇ ਨਾਲੋਂ ਜਿਹੜਾ ਦਿੱਤਾ ਉਹ ਚੰਗਾ ਲੱਗਣ ਲੱਗ ਪੈਂਦਾ, ਮਨਮੁਖ ਐਸਾ ਜਾਣੀ। ਕਹਿੰਦੇ ਮਨਮੁਖ ਦੀ ਇਹੀ ਤਾਂ ਨਿਸ਼ਾਨੀ। ਇਸ ਲਈ ਕਹਿੰਦੇ ਉਸ ਪਰਮੇਸ਼ੁਰ ਤੋਂ ਬਿਨਾਂ ਜੇ ਸਾਰਾ ਕੁਝ ਹੈ ਤੇਰੇ ਕੋਲ, ਫਿਰ ਕੂੜ ਹੈ। ਜੇ ਪਰਮੇਸ਼ੁਰ ਦੀ ਯਾਦ ਹੈ, ਨਾਨਕ ਵਖਾਣਿਆ ਬੇਨਤੀ ਤੁਦ ਬਾਅਦ ਕੂੜੋ ਕੂੜ, ਜੇ ਉਹਦੀ ਯਾਦ ਹੈ ਤਾਂ ਫਿਰ ਅੰਮ੍ਰਿਤ ਹੀ ਹੈ, ਕਿਉਂਕਿ ਉਹ ਤੋਂ ਬਿਨਾਂ ਮਹਾਰਾਜ ਕਹਿੰਦੇ ਸਭ ਕੁਝ ਕੂੜ ਹੈ ਗੁਰਮੁਖੋ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਮਹੱਲਾ ਪਹਿਲਾ, ਸੱਚ ਤਾਂ ਪਰ ਜਾਣੀਆ ਜਾਂ ਹਿਰਦੈ ਸੱਚਾ ਹੋਏ। ਕਹਿੰਦੇ ਗੁਰਮੁਖੋ, ਸੱਚ ਨੂੰ ਆਪਾਂ ਤਾਂ ਜਾਣ ਸਕਦੇ ਹਾਂ ਜੇ ਹਿਰਦੇ ਦੇ ਅੰਦਰ ਵੀ ਸੱਚ ਹੋਵੇ। ਅਤੇ ਦਿਖਾਵੇ ਦਾ ਆਪਾਂ ਕਰੀਏ, ਦਿਖਾਵੇ ਦੀ ਗੁਰਮੁਖਤਾ ਹੀ ਆਪਾਂ ਵਿਖਾਈਏ ਤਾਂ ਫਿਰ ਸੱਚ ਦੀ ਆਪਾਂ ਨੂੰ ਪਛਾਣ ਆ ਨਹੀਂ ਸਕਦੀ। ਕਹਿੰਦੇ ਹਿਰਦੇ 'ਚ ਵੀ ਹੋਣਾ ਚਾਹੀਦਾ ਅਤੇ ਫਿਰ ਆਪਾਂ ਜ਼ਰੂਰ ਉਹਨੂੰ ਜਾਣ ਸਕਦੇ ਹਾਂ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਕਹਿੰਦੇ ਫਿਰ ਉਹ ਸੱਚ ਅੰਦਰ ਕੂੜ ਦੀ ਸਾਰੀ ਮੈਲ ਧੋ ਦਿੰਦਾ, ਫਿਰ ਤਾਂ ਤਨ ਨੂੰ ਪਵਿੱਤਰ ਕਰ ਦੇਵੇਗਾ। ਜੇ ਹਿਰਦੇ 'ਚ ਪ੍ਰੇਮ ਆ ਨਾ ਪਰਮੇਸ਼ੁਰ ਨਾਲ, ਤਾਂ ਕਹਿੰਦੇ ਫਿਰ ਹਿਰਦੇ ਦੀ ਨਿਰਮਲਤਾ ਬਣੇਗੀ ਬਣੇਗੀ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਕਹਿੰਦੇ ਸੱਚ ਤਾਂ ਜਾਣਿਆ ਜਾਂਦਾ ਜੇ ਸੱਚ ਨਾਲ ਪ੍ਰੇਮ ਕਰੇ ਤੇ, ਕਿਉਂਕਿ ਇਹ ਅਸਲ 'ਚ ਸਾਰਾ ਸ਼ਬਦ ਦਾ ਪ੍ਰੇਮ ਦਾ ਹੀ ਹੈ। ਮਹਾਰਾਜ ਨੇ ਤਾਂ ਮੋਹਰ ਹੀ ਲਾਤੀ, ਉਹ ਕਹਿੰਦੇ ਜਿਹਨੇ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਜਿਹਨਾਂ ਪਰਮੇਸ਼ੁਰ ਨੂੰ ਪ੍ਰੇਮ ਕੀਤਾ ਉਹਨਾਂ ਪਾ ਲਿਆ ਭਾਈ ਉਹਨੂੰ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ। ਕਹਿੰਦੇ ਜੇ ਸੱਚ ਨਾਲ ਪਿਆਰ ਕਰੇਗਾ ਜਾਣ ਜਾਵੇਗਾ ਪਰਮੇਸ਼ੁਰ ਨੂੰ, ਕਿਉਂਕਿ ਜਾਣਨ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਉਹਦੀਆਂ ਗੱਲਾਂ ਕਰਨੀਆਂ ਜਿਹੜੀਆਂ ਉਹ ਭਾਈ ਗੁਰਦਾਸ ਜੀ ਕਹਿੰਦੇ ਖਾਂਡ ਖਾਂਡ ਕਹਿਤ ਜੇ ਬੋ ਨਾ ਸਵਾਦ ਮਿੱਠੂ ਆਵੇ, ਅਗਨ ਅਗਨ ਕਹਿਤ ਸੀਤ ਨਾ ਬਨਾਸ ਹੈ। ਕੋਈ ਖੰਡ 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 ਆਖੀ ਜਾਏ ਤਾਂ ਮੂੰਹ ਥੋੜ੍ਹਾ ਮਿੱਠਾ ਹੋ ਜਾਣਾ। ਖੰਡ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ, ਖੰਡ ਮੂੰਹ 'ਚ ਪਾਉਣੀ ਪੈਂਦੀ ਹੈ। ਅੱਗ 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 ਆਖਿਆ ਕਿਸੇ ਦੀ ਸਰਦੀ ਨਹੀਂ ਲੱਥ ਜਾਂਦੀ, ਅਗਨੀ ਦੇ ਕੋਲ ਜਾਣਾ ਪੈਂਦਾ। ਕਹਿੰਦੇ ਅਗਨ ਅਗਨ ਕਹਿਤ ਸੀਤ ਨਾ ਬਨਾਸ ਹੈ, ਬੈਦ ਬੈਦ ਕਹਿਤ ਰੋਗ ਮਿਟਤ ਨਾ ਕਾਹੂ ਕੋ। ਭਾਈ ਗੁਰਦਾਸ ਜੀ ਕਹਿੰਦੇ ਜੇ ਕਿਸੇ ਨੂੰ ਕੋਈ ਬਿਮਾਰੀ ਹੋਵੇ, ਜੇ ਸਰੀਰ ਠੀਕ ਨਹੀਂ ਹੈਗਾ, ਰੋਗ ਹੈ, ਤੇ ਵੈਦ ਵੈਦ ਆਖਿਆ ਥੋੜ੍ਹਾ ਰੋਗ ਹਟ ਜਾਣਾ, ਵੈਦ ਕੋਲ ਜਾਣਾ ਪੈਣਾ, ਉਹਦੇ ਕੋਲੋਂ ਟ੍ਰੀਟਮੈਂਟ ਕਰਵਾਉਣੀ ਪੈਣੀ, ਉਹ ਕੋਈ ਮੈਡੀਸਨ ਦੇਵੇਗਾ, ਖਾਓਗੇ ਫਿਰ ਹੀ ਆਰਾਮ ਆਉਣਾ, ਜੇ ਬੈਠਾ ਵੈਦ ਵੈਦ ਆਖੀ ਜਾਵੇ ਫਿਰ ਆਰਾਮ ਨਹੀਂ ਆ ਜਾਣਾ। ਦਰਬ ਦਰਬ ਕਹਿਤ ਕੋ ਦਰਬ ਹੈ ਨਾ ਬਿਲਾਸ ਹੈ। ਕਹਿੰਦੇ ਮਾਇਆ ਮਾਇਆ ਕੀਤੀਆਂ ਮਾਇਆ ਨਹੀਂ ਆਉਂਦੀ ਹੁੰਦੀ, ਮਾਇਆ ਵਾਸਤੇ ਤਾਂ ਯਤਨ ਕਰਨੇ ਪੈਣਗੇ। ਇਸ ਲਈ ਕਹਿੰਦੇ ਨੇ ਜੇ ਅੰਦਰ ਪ੍ਰੇਮ ਹੈ ਤਾਂ ਫਿਰ ਤਾਂ ਉਹਦੀ ਬਾਬਤ ਕੀਤੀਆਂ ਗੱਲਾਂ ਵੀ ਸਤਸੰਗ ਜੀ ਸੋਭਨੀਕ ਨੇ, ਅਤੇ ਜੇ ਅੰਦਰ ਪ੍ਰੇਮ ਨਹੀਂ, ਕਹਿੰਦੇ ਜਾਣ ਨਹੀਂ ਸਕੇਗਾ ਉਹਨੂੰ ਸਾਰੀ ਉਮਰ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਆ ਤਾਂ ਪਾਏ ਮੋਖ ਦੁਆਰ। ਨਾਉ ਸੁਣ ਮਨ ਰਹਿਸੀਆ, ਪਰਮੇਸ਼ੁਰ ਦਾ ਨਾਮ ਸੁਣ ਕੇ ਉਹਨੂੰ ਮੰਨਣਾ, ਫਿਰ ਉਹਦੀ ਕਮਾਈ ਕਰਨੀ। ਸੁਣਨਾ ਫਿਰ ਮੰਨ ਲੈਣਾ, ਮੰਨ ਕੇ ਸਤਸੰਗ ਜੀ ਫਿਰ ਉਹਨੂੰ ਜੀਵਨ 'ਚ ਕਮਾਉਣਾ। ਪਹਿਲਾਂ ਮੰਨ ਲਓ ਆਪਾਂ ਕੋਈ ਬਚਨ ਸੁਣ ਲਿਆ, ਅਸਲ ਵਿੱਚ ਮੰਨਿਆ ਸੁਣਿਆ ਉਹਨੂੰ ਹੀ ਮੰਨਿਆ ਜਾਂਦਾ ਜਿਹਨੂੰ ਬਾਅਦ 'ਚ ਮੰਨ ਲੈਣਾ ਹੋਵੇ। ਜਿਹਨੂੰ ਮੰਨਣਾ ਨਹੀਂ, ਉਸ ਇਕੱਲੇ ਸੁਣੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਸੁਣ ਲਿਆ ਫਿਰ ਮੰਨਿਆ, ਫਿਰ ਉਹਨੂੰ ਕਮਾਉਣਾ ਸ਼ੁਰੂ ਕਰ ਦਿੱਤਾ। मन के उस दिन तो ही वो कमाई शुरू कर दी। मान लो आप महाराज का बचन सुन लिया, गुर सतगुर का जो सिख खाए सो भल के उठर नाम त्यावे, सुन लिया जी। महाराज कहिंदे जिहड़ा गुरु का सिख कमाउंदा सवेरे उठ के नाम जरूर त्यावे। जे मन लिया, हाँ भाई मन लिया भी मैं भाई जिहड़ा सिख कमाउंदा ना वो त्यावे, तो फिर वो उठिया सवेरे सवेरे उठिया, तो फिर अगले दिन तो उसकी कमाई शुरू कर दिती भी हुण कल भी उठना परसों भी चौथे रोज़ ये फिर अग्गों बचन सुन के मन के उन्हों कमाना शुरू कर दिता भी हुण जो मर्जी होवे इहदे च नागा नहीं पैन देना। उन्हों महाराज कहिंदे नाओ सुन मन रहसीए तां पाए मोख द्वार, वो मुक्ति दे दरवाजे ज्ञान नूं प्राप्त कर लेगा जिहड़ा सुन के मन लवे, मन के उहदे ते चलना शुरू कर देवे। सच ता पर जाणी है जां जुगत जाणे जीओ, कहिंदे सच दी तां पछाण आउंदी है जे उहदे विच जुड़न दी जुगती वी आउंदी होवे, तां उस विच जुड़ना आउंदा होवे, जां फिर इन्ना पता होवे वी जुड़िया होयां दी संगत करांगे ते कोई ना कोई जुड़न दी जुगती उह दस देणगे। संतन हथ राखी कुंजे, उहनां कोले कुंडी हुंदी ना, कहिंदे बाबा साहिब सिंह जी दे कोले कोई बंदा अग बालदा पिया सी चुल्हे च फूकां मार मार के, उन्हां दी नज़र पई, उह कहिंदे उह भलिया लोकां इह की करदा, उह कहिंदा जी अग बालदा फूकां मार के अग बालदा। उह कहिंदे उह कोलियां उत्ते सवास सुट के कोले ना कर, उत्थों गत्ता लिया के ते हवा उहदे ना करके अग बालदा ते मुख तों वाहिगुरू वाहिगुरू कर, इन्ने कीमती सवास कोलियां ते सुट सुट के कोले क्यों करी जाना। अग बालनी तां पक्खी लै आ उत्थों, पर यह सवास व्यर्थ ना जाणदे, इन्हां ना वाहिगुरू वाहिगुरू कर। सिर्फ एक जुगती सी ना दसण दी, किसी बंदे नूं रस्ते पाउण दा कोई तरीका ही हुंदा, समझा दिता उन्होंने भी एवें फूकां मार मार के अग ते इन्हां ने सवासां नूं अग ना कर, इन्हां नाल तां वाहिगुरू वाहिगुरू करना सी। सच तां पर जाणी जां जुगत जाणे जीओ, कहिंदे जुड़न दी जुगती आउणी चाहीदी है, सच नूं तां जाण ही लवेगा बंदा। धरत काया साधका विच देह करता बीओ, कहिंदे बुद्धि दी धरती साधके विच नाम दा बीज पा, जिवें धरती नूं पहलां सतसंग जी साधना सवारना पैंदा, फिर उहदे विच बीज पाईदा, फिर फसल उगदी, फिर बोल लगदा। धरत काया साधके, कहिंदे काया वी तेरी इक धरती है, इहनूं साधके, साधके दा मतलब सतसंगी हो के इहदे विच नाम दा बीज पा पाई। धरत काया साधका विच दे करता बीओ, सच ता पर जाणीए जां सिख सची ले, कहिंदे सच नूं तां जाण जावेंगा जे सच्ची सिख्या गुरु साहब जी दी ग्रहण करे, जे गुरु दी सच्ची सिख्या पल्ले बन लवे तां सच नूं जरूर जाणे। दया जाणे जी की किश पुन दान करे, कहिंदे कुछ जीआं ते दया करनी भी सिख, कुछ पुन दान करना भी सिख। दया जाने जी की किश पुन दान करे, ये भगती भाव पैदा कर ली हुंदा कर्म, भई जीवां ते नमाणिया ते नताणिया ते दया करनी, फिर पुन दान करना, क्योंकि मन च भगती पैदा होवे। सच तां पर जाणी जां आत्म तीर्थ करे निवास, कहिंदे गुरु साहब जी दे दस्से अनुसार आत्म तीर्थ दे निवास करे। आत्म तीर्थ, तीर्थ नहावण जाओ, तीर्थ नाम है, कहिंदे अंतरमुखी करे बिरती नूं, अपने अंदर अंतरमुखी होकर निवास करे। सतगुरु नूं पुछ के बह रह करे निवास, कहिंदे सतगुरु नूं पुछ के ते अपने अपने अंतरमुख अपने हिरदे च सतसंग जी बैठण दा यतन करे, भाव निज स्वरूप दा ध्यान पकावे। सच सभना होए दारू पाप कढ़े धोए, कहिंदे सच सारियां बीमारियां दा दारू है जिहड़ा अंदरों पापां दी मैल नूं धो के कढ़ दिंदा। नानक वखाणे बेनती जिन सच पल्लै होए, कहिंदे गुरमुखो जिन्हां दे पल्ले सच हुंदा ना उह फिर अखीर नूं सच विच भेद हो जांदे। सच दा अर्थ है गुरु साहब दा बचन सच है, बाणी सच है, परमेशर सच है, परमेशर दी याद सच है। जिन्हां दे पल्ले ये होवेगा वो सतसंग जी फिर परमेशर विच अभेद होणगे। ये सतगुर सच्चे पातशाह जी ने कृपा कीती। ਅੱਗਿਓਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਸਾਧ ਸੰਗਤ ਜੀ ਪੌੜੀ ਉਹ ਆਪਾਂ ਕੱਲ੍ਹ ਨੂੰ ਪ੍ਰਾਰੰਭ ਕਰਾਂਗੇ ਜਿਵੇਂ ਮਹਾਰਾਜ ਜੀ ਕਿਰਪਾ ਕਰਨਗੇ ਸਤਿਗੁਰੂ ਜੀ ਰਹਿਮਤ ਕਰਨ ਮਿਹਰ ਕਰਨ ਆਪਣੇ ਉੱਪਰ ਭੁੱਲਾਂ ਚੁੱਕਾਂ ਦੀ ਖਿਮਾ ਜੀ ਲੇਖਕ ਅਤੇ ਹਨ ਛੁੱਟੀ ਅੱਖਣ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ।